ਸਿਰ ਨਾਹੀਂ ਕਬਹੂ ਹੀਏ ਤੇ ਇਹ ਬਿਦ ਮਨ ਮਹਿ ਪਾਵੋ ਗੁਰਪੂਰਾ ਭਿਟਿਓ ਵਡ ਭਾਗੀ ਜਨ ਨਾਨਕ ਕਤਹਿ ਨਾ ਥਾਵੋ ਡੰਡੋਤ ਬੰਦਨ ਅਨਿਕ ਬਾਰ ਸਰਬ ਕਲਾ ਸਮਰਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਸਤਨਾਮ ਧੰਨ ਵਾਹੇ ਗੁਰੂ ਸਾਹਿਬ ਜੀਓ ਸੋਹੇਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਘਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਘਰ ਗਾਵਹੁ ਸੋਹਿਲਾ ਸਿਵਰਹੁ ਸਿਰਜਣਹਾਰੋ ਜੈ ਘਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਘਰ ਗਾਵਹੁ ਸੋਹਿਲਾ ਸਿਵਰਹੁ ਸਿਰਜਣਹਾਰੋ ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ ਹਉ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀਅੜੇ ਸੰਭਾਲੀਅਨ ਦੇਖੇਗਾ ਦੇਵਨਹਾਰ ਤੇਰੇ ਦਾਨੈ ਕੀਮਤ ਨਾ ਪਵੈ ਤਿਸ ਦਾਤੇ ਕਵਣ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵਹੁ ਤੇਲ ਦੇਹੁ ਸਜਣ ਆਸੀਸੜੀਆ ਦੇਹੁ ਸਜਣ ਆਸੀਸੜੀਆ ਜਿਉ ਹੋਵੈ ਸਾਹਿਬ ਸਿਉ ਮੇਲ ਘਰ ਘਰ ਇਹੋ ਪਾਹੁਚਾ ਸਦੜੇ ਨਿਤ ਪਵਨ ਸਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ ਘਰ ਘਰ ਇਹੋ ਪਾਹੁਚਾ ਸਦੜੇ ਨਿਤ ਪਵਨ ਸਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੋਭਾਏਮਾਨ ਗੁਰੂ ਸਵਾਰੇ ਸਤਸੰਗੀ ਜਨੋ ਆਪ ਜੀ ਨੇ ਸੰਧਿਆ ਵੇਲੇ ਦੇ ਦੀਵਾਨ ਦੀ ਹਾਜ਼ਰੀ ਭਰੀ ਹੈ। ਅਤਿ ਸਨਮਾਨਯੋਗ ਭਾਈ ਹਰਚਰਨ ਸਿੰਘ ਜੀ ਖਾਲਸਾ ਸਤਿਗੁਰਾਂ ਜੀ ਦੇ ਅੰਮ੍ਰਿਤ ਬਚਨਾਂ ਦਾ ਕੀਰਤਨ ਸਾਨੂੰ ਸਰਵਣ ਕਰਾ ਰਹੇ ਸਨ। ਵਿਦਵਾਨ ਕੀਰਤਨੀਏ ਨੇ ਸਤਿਗੁਰੂ ਪ੍ਰਤੀ ਜੋ ਇੱਕ ਸਿੱਖ ਦੀ ਆਸਥਾ ਸ਼ਰਧਾ ਹੋਣੀ ਚਾਹੀਦੀ ਹੈ ਉਹ ਸਤਿਗੁਰਾਂ ਨੇ ਦਾਤ ਝੋਲੀ ਵਿੱਚ ਪਾਈ ਹੈ। ਕੱਲ ਆਪ ਸੰਗਤ ਦੇ ਸਨਮੁਖ ਬੇਨਤੀ ਕੀਤੀ ਸੀ ਕਿ ਹੁਣ ਇਸ ਸਮਾਂ ਜੋ ਸਤਿਗੁਰਾਂ ਨੇ ਇੱਥੇ ਵਿਚਾਰ ਲਈ ਬਖਸ਼ ਦਿੱਤਾ ਹੈ ਸਤਿਗੁਰਾਂ ਜੀ ਦੀ ਜੋ ਸਾਡੇ ਨੇਮ ਦੀ ਬਾਣੀ ਹੈ ਰੋਜ਼ ਦੀ ਔਰ ਰਾਤਰੀ ਦੇ ਨੇਮ ਦੀ ਬਾਣੀ ਹੈ ਸੋਹੇਲਾ ਸਾਹਿਬ ਜਿਸ ਲਈ ਕੀਰਤ ਸੋਹੇਲਾ ਔਰ ਕੀਰਤਨ ਸੋਹੇਲਾ ਸ਼ਬਦ ਵੀ ਸਿੱਖ ਜਗਤ ਵਿੱਚ ਵਰਤੇ ਜਾਂਦੇ ਨੇ ਉਸ ਦੀ ਵਿਚਾਰ ਸਮੇਂ ਅਨੁਸਾਰ ਆਪਾਂ ਕਰਾਂਗੇ। ਅੱਜ ਸਤਿਗੁਰਾਂ ਜੀ ਦੀ ਇਸ ਅੰਮ੍ਰਿਤ ਬਾਣੀ ਦਾ ਪਹਿਲਾ ਸ਼ਬਦ ਇਸ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਅੱਜ ਸਿਰਫ ਮੈਂ ਆਪ ਜੀ ਨਾਲ ਇਸ ਦੇ ਅਰਥ ਵਿਚਾਰ ਕਰਨ ਤੋਂ ਪਹਿਲਾਂ ਅੱਜ ਦੀ ਕਥਾ ਚ ਸਿਰਫ ਨੇਮ ਔਰ ਪ੍ਰੇਮ ਸੰਬੰਧੀ ਹੀ ਕੁਛ ਬੇਨਤੀਆਂ ਕਰਨੀਆਂ ਨੇ। ਆਓ ਆਪ ਜਿਤਨੇ ਸਤਿਗੁਰੂ ਜੀ ਦੀ ਚਰਨ ਸ਼ਰਨ ਵਿੱਚ ਸੁਭਾਏਮਾਨ ਹੋ ਜਾਂ ਇਸ ਅਸਥਾਨ ਤੋਂ ਦੇਸ਼ ਵਿਦੇਸ਼ ਵਿੱਚ ਬੈਠੇ ਆਪਣੇ ਘਰਾਂ ਵਿੱਚ ਆਪ ਜੀ ਇਸ ਗੁਰਮਤਿ ਸਮਾਗਮ ਨੂੰ ਸੁਣਦੇ ਦੇਖਦੇ ਹੋ, ਸਾਧ ਸੰਗਤ ਆਪ ਅਸੀਸ ਬਖਸ਼ੋ, ਕੋਈ ਰਸਨਾ ਵਿਰਵੀ ਵਾਂਝੀ ਨਾ ਰਹੇ, ਪਿਆਰ ਅਦਬ ਸਹਿਤ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹੇ ਗੁਰੂ ਜੀ, ਫਿਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹੇ ਗੁਰੂ ਜੀ। ਅਸੀਂ ਇਸ ਬਾਣੀ ਨੂੰ ਆਪਣੇ ਰੋਜ਼ ਦੇ ਨੇਮ ਵਿੱਚ, ਜਿਸ ਲਈ ਅਸੀਂ ਸ਼ਬਦ ਨਿਤ ਨੇਮ ਵਰਤਨੇ ਹਾਂ, ਇਸ ਬਾਣੀ ਨੂੰ ਸੰਧਿਆ ਦੀ ਬਾਣੀ ਤੋਂ ਬਾਅਦ ਰਾਤ ਨੂੰ ਸੌਣ ਲੱਗਿਆਂ ਪੜਿਆ ਜਾਂਦਾ ਹੈ। ਉਂਝ ਗੁਰਦੁਆਰਾ ਸਾਹਿਬਾਨਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਰਾਤ ਨੂੰ ਸੇਵਾ ਵੇਲੇ ਇਸ ਬਾਣੀ ਦਾ ਪਾਠ ਗ੍ਰੰਥੀ ਸਾਹਿਬ ਜੀ ਕਰਦੇ ਆ। ਤੀਸਰਾ, ਜਦੋਂ ਕੋਈ ਇਨਸਾਨ ਇੱਕ ਅਕਾਲ ਚਲਾਣਾ ਕਰ ਜਾਂਦਾ ਹੈ ਤੇ ਉਸ ਦੇ ਸੰਸਕਾਰ ਵੇਲੇ ਵੀ ਇਸ ਬਾਣੀ ਦਾ ਪਾਠ ਬਹੁਤ ਥਾਵਾਂ ਤੇ ਕੀਤਾ ਜਾਂਦਾ ਹੈ। ਪਰ ਸਭ ਤੋਂ ਪਹਿਲਾਂ ਬੇਨਤੀ ਹੈ ਨੇਮ ਦੀ। ਸਾਨੂੰ ਮਰਿਆਦਾ ਵਿੱਚ ਨਿਤ ਨੇਮ ਦਿੱਤਾ ਗਿਆ ਹੈ ਕਿ ਇਹ ਬਾਣੀਆਂ ਦਾ ਪਾਠ ਹਰ ਸਿੱਖ ਨੇ ਸਵੇਰੇ ਕਰਨਾ ਹੈ ਤੇ ਇਹਨਾਂ ਬਾਣੀਆਂ ਦਾ ਨੇਮ ਰਾਤ ਨੂੰ ਤੇ ਸੰਧਿਆ ਵੇਲੇ ਕਰਨਾ ਹੈ। ਆਪ ਸਭ ਨੂੰ ਪਤਾ ਹੈ, ਜਦੋਂ ਵੀ ਅਸੀਂ ਰਹਿਤ ਮਰਿਆਦਾ ਦੀ ਜਾਂ ਕਿਸੇ ਗੱਲ ਦੀ ਵਿਆਖਿਆ ਕਰਨ ਤੁਰਾਂਗੇ, ਹਰ ਵਿਚਾਰਵਾਰ ਨੂੰ ਪਤਾ ਹੈ ਕਦਮ ਕਦਮ ਤੇ ਸਾਨੂੰ ਮਤਭੇਦ ਸਾਹਮਣੇ ਖੜੋ ਤੇ ਦਿਖਾਈ ਦੇਣਗੇ, ਕਦਮ ਕਦਮ ਤੇ। ਅਸਲ ਚ ਜੋ ਧਰਮ ਪ੍ਰਚਾਰ ਵੱਲੋਂ ਮਰਿਆਦਾ ਉਹਦੇ ਚ ਲਿਖਿਆ, ਅੰਮ੍ਰਿਤ ਵੇਲੇ ਜਪ ਜੀ ਜਾਪ ਤੇ ਸਵਈਏ, ਰਾਤ ਨੂੰ ਸੌਣ ਲੱਗ ਸੰਧਿਆ ਵੇਲੇ ਰਹਿ ਰਾਜ ਸਾਹਿਬ ਤੇ ਸੌਣ ਲੱਗਿਆਂ ਸੋਹਿਲਾ ਸਾਹਿਬ। ਪਰ ਇਹਨੂੰ ਬਹਿਸ ਦਾ ਵਿਸ਼ਾ ਨਹੀਂ ਬਣਾਉਣਾ ਚਾਹੀਦਾ। ਉੱਥੇ ਕਿਤੇ ਨਹੀਂ ਲਿਖਿਆ ਵੀ ਤੁਸੀਂ ਅੰਮ੍ਰਿਤ ਵੇਲੇ ਚੌਪਈ ਸਾਹਿਬ ਤੇ ਆਨੰਦ ਸਾਹਿਬ ਨਹੀਂ ਪੜ੍ਹ ਸਕਦੇ। ਇਹ ਗੱਲ ਜੇਨ ਚ ਰੱਖਿਓ। ਅਕਾਲੀ ਕੌਰ ਸਿੰਘ, ਮੇਰੇ ਕੋਲ ਸਾਰੇ ਹਵਾਲੇ ਨੇ, ਇਵਨ ਕਿ ਆਪ ਜੀ ਗੁਰਮਤ ਮਾਰ ਤੰਡ ਵਿੱਚ ਨਿਤ ਨੇਮ ਦਾ ਇੰਦਰਾਜ ਪੜਿਓ, ਉੱਥੇ ਭਾਈ ਕਾਨ ਸਿੰਘ ਨਾਭਾ ਜੀ ਜਪ ਜਾਪ ਸਵਈਏ ਤੇ ਚੌਪਈ ਆਨੰਦ ਦਾ ਜ਼ਿਕਰ ਕਰਦੇ ਨੇ। ਇਹ ਗੱਲ ਵੱਖਰੀ, ਕਿਤੇ ਕੋਈ ਉਹਨੂੰ ਘਟਾਵਦਾ ਨਾ ਦੇਵੇ। ਉਸ ਤੋਂ ਇਲਾਵਾ ਸਾਡੀ ਜਿਹੜੀ ਰਹਿਤ ਹੈ ਉਹ ਦੋ ਤਰ੍ਹਾਂ ਦੀ ਹੈ। ਇੱਕ ਸਾਡੀ ਨਿੱਜੀ ਰਹਿਤ ਹੈ ਜਿਹਨੂੰ ਸ਼ਖਸੀ ਰਹਿਤ ਕਹਿੰਦੇ ਆ, ਤੇ ਦੂਸਰੀ ਰਹਿਤ ਜਿਹੜੀ ਸਾਡੀ ਪੰਥਕ ਕਹਿ ਲਓ, ਜਮਾਤੀ ਕਹਿ ਲਓ ਜਾਂ ਸੰਗਤੀ ਕਹਿ ਲਓ। ਹੁਣ ਆਪਾਂ ਆਏ ਹਾਂ ਗੁਰਦੁਆਰਾ ਸਾਹਿਬ ਤੇ ਅਸੀਂ ਉਹ ਕੁਝ ਸੰਗਤ ਵਿੱਚ ਸੁਣਾਂਗੇ ਜੋ ਸਟੇਜ ਤੇ ਚੱਲ ਰਿਹਾ ਹੈ। ਅਸੀਂ ਆਪਣੀ ਜਾਤੀ ਰਹਿਤ ਇੱਥੇ ਲਾਗੂ ਨਹੀਂ ਕਰਾਂਗੇ ਵੀ ਤੁਸੀਂ ਪਾਠ ਬੰਦ ਕਰ ਦਿਓ, ਮੇਰਾ ਨਿਤਨੇਮ ਰਹਿੰਦਾ ਪਹਿਲਾਂ ਮੈਂ ਕਰ ਲਾਂ। ਮੈਂ ਬੇਨਤੀ ਕਰਾਂਗਾ ਇਹ ਸੰਗਤੀ ਰੂਪ ਚ ਪੰਥਕ ਰਹਿਣੀ ਦੇ ਵਿੱਚ, ਪਰ ਮੈਂ ਇੱਕ ਬੇਨਤੀ ਕਰਨਾ ਹੁੰਦਾ ਗੁਰਸਿੱਖੋ, ਇਹ ਸਤਿਗੁਰਾਂ ਨੇ ਸਾਡੇ ਤੇ ਤਰਸ ਕੀਤਾ ਜਿਸ ਬਾਣੀ ਦੇ ਨਾਲ ਹਜ਼ੂਰ ਨੇ ਕੱਲ ਵੀ ਮੈਂ ਜ਼ਿਕਰ ਕੀਤਾ, ਜਲ ਚ ਪਤਾਸੇ ਪਾ ਕੇ ਆਪਣਾ ਤੇਜ ਪ੍ਰਤਾਪ ਵਰਤਾ ਕੇ ਅੰਮ੍ਰਿਤ ਬਣਾ ਦਿੱਤਾ। ਉਸ ਦਿਨ ਅੰਮ੍ਰਿਤ ਸੰਚਾਰ ਹੋਇਆ ਤੇ ਉਹ ਸੰਚਾਰ ਦਾ ਅਰਥ ਹੀ ਇਹ ਵੇ ਕਿ ਜਿਹੜਾ ਨਿਰੰਤਰਤਾ ਵਿੱਚ ਚੱਲਦਾ ਰਹੇ। ਦੇਖੋ ਸੁਖਮਨੀ ਸਾਹਿਬ ਅਸੀਂ ਆਪਾਂ ਸਾਰੇ ਕਰਨੇ ਆ ਜੀ, ਕਈ ਸਿੰਘ ਆਸਾਂ ਕੀ ਵਾਰ ਕਰਦੇ ਨੇ, ਕਈ ਸੱਜਣ 30-30, 32-32 ਬਾਣੀਆਂ ਦਾ ਨੇਮ ਰੋਜ਼ ਕਰਦੇ ਆ, ਉਹਨਾਂ ਦਾ ਆਪਣਾ ਨਿੱਜੀ ਜੀਵਨ ਹੈ। ਪਰ ਮੈਂ ਫਿਰ ਵੀ ਬੇਨਤੀ ਕਰਾਂਗਾ, ਜੇ ਮੈਂ ਘੱਟ ਕਰ ਰਿਹਾ ਤੇ ਜਿਹੜਾ ਵੱਧ ਕਰ ਰਿਹਾ ਉਹਦੀ ਨਿੰਦਿਆ ਕਰਨ ਦੀ ਥਾਂ ਬੇਨਤੀ ਕਰੀਏ, ਸਤਿਗੁਰੂ ਸਾਨੂੰ ਵੀ ਇਹਨਾਂ ਨੇਮ ਨਿਭਾਉਣ ਦੀ ਬਖਸ਼ਿਸ਼ ਕਰ ਦੇ। ਤਿਨਾਂ ਦੇਖ ਮਨ ਚਾਉ ਉਠੰਦਾ ਹੋਂ ਕਦ ਪਾਈ ਗੁਣਤਾਸਾ। ਇਹ ਜੋ ਨਿਤਨੇਮ ਹੈ ਸਤਿਗੁਰਾਂ ਨੇ, ਜੋ ਅੰਮ੍ਰਿਤ ਸੰਚਾਰ ਵੇਲੇ ਬਾਣੀ ਪੜ੍ਹੀ ਗਈ, ਕਿਉਂਕਿ ਜੋ ਸਾਡੀ ਰੀਤ ਚੱਲਦੀ ਆ ਰਹੀ ਹੈ, ਸੀਨਾ ਬਸੀਨਾ ਚੱਲਦੀ ਆ ਰਹੀ ਹੈ, ਅਸੀਂ ਪੰਜ ਬਾਣੀਆਂ ਦਾ ਨੇਮ ਪੰਜ ਪਿਆਰੇ ਸਾਹਿਬਾਨ ਨਿਭਾਉਂਦੇ ਨੇ ਅੰਮ੍ਰਿਤ ਸੰਚਾਰ ਵੇਲੇ। ਸੰਚਾਰ ਦਾ ਅਰਥ ਹੈ ਚਲਾ ਦੇਣਾ। ਤੇ ਗੁਰਮੁਖੋ, ਜਦੋਂ ਜਿਹੜੀਆਂ ਬਾਣੀਆਂ ਪਾਣੀ ਤੇ ਪੜ੍ਹ ਕੇ ਅੰਮ੍ਰਿਤ ਬਣ ਗਿਆ, ਖੰਡੇ ਬਾਟੇ ਦੀ ਪੌਲ ਤਿਆਰ ਹੋ ਗਈ, ਉਹਨਾਂ ਬਾਣੀਆਂ ਦਾ ਸਿੱਖ ਰੋਜ਼ ਬੋਲ ਕੇ ਅੰਮ੍ਰਿਤ ਵੇਲੇ ਨਿਤਨੇਮ ਕਰੇ, ਸੱਚ ਇਵੇਂ ਹਿਰਦੇ ਦੇ ਵਿੱਚ ਰੋਜ਼ ਹੀ ਕਲਗੀ ਵਾਲੇ ਦਾ ਖੰਡਾ ਚੱਲੇਗਾ। ਮੇਰੀ ਬੇਨਤੀ ਹੈ, ਪਰ ਮੈਂ ਇਹ ਸ਼ਬਦ ਵਰਤਿਆ ਨਿੱਜੀ। ਉਸ ਤੋਂ ਇਲਾਵਾ ਕੁਛ ਹੋਰ ਬੇਨਤੀਆਂ ਨੇ ਅੱਜ ਜੀ, ਕਿਉਂਕਿ ਅਸੀਂ ਦੇਸ਼ ਵਿੱਚ ਵੀ, ਇੱਥੇ ਵਿੱਚ, ਆਪਣੇ ਘਰਾਂ ਵਿੱਚ ਵੀ ਕੋਈ ਗੱਲ ਨਹੀਂ ਲੁਕਾਉਣੀ ਚਾਹੀਦੀ। ਬੀਜ ਨਾਸ ਨਹੀਂ ਹੋਇਆ, ਪਰ ਬਹੁ ਗਿਣਤੀ ਚ ਵੇਖਣ ਨੂੰ ਮਿਲ ਰਿਹਾ ਹੈ ਪੰਥਕ ਜਜ਼ਬੇ ਹੈਨ। ਸਾਡੇ ਕੋਲ ਬਾਹਰ ਮੁਖੀ ਬਾਣਾ ਵੀ ਹੈ, ਸਾਡੇ ਕੋਲ ਸ਼ਸਤਰ ਵਿਦਿਆ ਦਾ ਅਭਿਆਸ ਵੀ ਹੈ। ਅਸੀਂ ਬਾਹਰ ਮੁਖੀ ਰਹਿਤ ਦੇ ਉੱਤੇ ਬਹਿਸ ਕਰਨ ਵਾਸਤੇ ਪ੍ਰਮਾਣ ਵੀ ਇਕੱਠੇ ਕਰੀ ਬੈਠੇ ਹਾਂ, ਪਰ ਸੱਚ ਇਹ ਵੀ ਬਹੁ ਗਿਣਤੀ ਵਿੱਚ ਮੈਂ ਉਹ ਬੰਦੇ ਦੇਖਿਆ ਜਿਨ੍ਹਾਂ ਨੇ ਜਿਹੜੇ ਕਦੀ ਨਿਤਨੇਮ ਕਰਦੇ ਹੀ ਨਹੀਂ। ਇਹ ਸੱਚਾਈ ਹੈ ਜੀ, ਨਿਤਨੇਮ ਨਹੀਂ ਕਰ ਰਹੇ। ਉਹ ਜੇ ਨਿਤਨੇਮ ਨਹੀਂ ਆਪਾਂ ਕਰ ਰਹੇ, ਜਿਸ ਚੀਜ਼ ਨੇ ਸਾਨੂੰ ਸਟਰੋਂਗ ਕਰਨਾ, ਜਿਹਨੇ ਸਾਨੂੰ ਅਡੋਲਤਾ ਦੇਣੀ ਹੈ, ਰੁੱਖ ਦੇ ਚਾਰ ਚੁਫੇਰੇ ਵਾੜ ਕਰੀ ਜਾਈਏ, ਰੁੱਖ ਨੂੰ ਜਿੰਨਾ ਮਰਜ਼ੀ ਤੁਸੀਂ ਚਾਰ ਚੁਫੇਰੇ ਬਚਾਈ ਜਾਓ, ਜੇ ਗੁਰਮੁਖੋ ਉਹਨੂੰ ਪਾਣੀ ਦੇਣਾ ਬੰਦ ਕਰ ਦੋਗੇ, ਸਾਡੀ ਵਾੜ ਨੇ ਕੁਛ ਨਹੀਂ ਕਰਨਾ। ਜੇ ਅੰਦਰ ਵਾਲੇ ਨੂੰ ਗੁਰੂ ਕੀ ਬਾਣੀ ਨਾ ਦਿੱਤੀ ਨਾ, ਮੈਨੂੰ ਬਖਸ਼ ਦਿਆ, ਜੇ ਬਾਹਰ ਦੀ ਵਾੜ ਵੀ ਕਈ ਵਾਰੀ ਐਵੇਂ ਹੀ ਰਹਿ ਜਾਂਦੀ ਹੈ। ਜੜ ਵਿੱਚ ਦਿੱਤਾ ਹੋਇਆ ਪਾਣੀ ਪੂਰੇ ਰੁੱਖ ਦੇ ਵਿੱਚ ਰੱਜ ਜਾਂਦਾ ਹੈ। ਇਸ ਲਈ ਸਾਡਾ ਨਿਤਨੇਮ, ਨਿਤਨੇਮ ਦਾ ਲਫ਼ਜ਼ੀ ਅਰਥ ਹੈ ਜਿਹੜਾ ਰੋਜ਼ ਕੀਤਾ ਜਾਏ। ਮੈਂ ਫਿਰ ਬੇਨਤੀ ਕਰਾਂਗਾ, ਇਹ ਮੈਂ ਥੋੜੀ ਜਿਹੀ ਕਥਾ, ਸਟੋਕਟਨ ਗੁਰਦੁਆਰਾ ਸਾਹਿਬ ਵੀ ਬੇਨਤੀ ਕੀਤੀ ਸੀ। ਹੁਣ ਨਿਤਨੇਮ ਦਾ ਅਰਥ ਅਸੀਂ ਲਫ਼ਜ਼ ਕਹਿੰਦੇ ਹਾਂ ਜੋ ਰੋਜ਼ ਕੀਤਾ ਜਾਏ। ਹੁਣ ਕਈ ਸੱਜਣ ਕਹਿ ਨੂੰ ਜੇ ਨਿਤਨੇਮ ਪੁੱਛੋ, ਪਹਿਲੀ ਗੱਲ ਤਾਂ ਇੱਥੇ ਕਿਸੇ ਨੂੰ ਕੋਈ ਪੁੱਛ ਹੀ ਨਹੀਂ ਸਕਦਾ, ਪਹਿਲਾਂ ਸੀ, ਤੁਸੀਂ ਬੱਚਿਆਂ ਨੂੰ ਪੁੱਛ ਸਕਦੇ, ਉਹ ਕਹਿੰਦਾ ਤੁਸੀਂ ਕੌਣ ਹੋ ਮੈਨੂੰ ਪੁੱਛਣ ਵਾਲੇ, ਮੇਰੀ ਪਰਸਨਲ ਲਾਈਫ ਹੈ। ਮੈਂ ਇੱਕ ਵਾਰ ਕਿਹਾ ਸੀ ਕਿ ਗੁਰੂ ਪਰਸਨਲ ਲਾਈਫ ਵਿੱਚ ਹੀ ਦਖਲ ਦੇ ਕੇ ਬੰਦੇ ਦੀ ਜ਼ਿੰਦਗੀ ਨੂੰ ਕੱਢਣਾ ਚਾਹੁੰਦੇ ਨੇ। ਮੇਰੀਆਂ ਅੱਖਾਂ ਨੇ, ਮੈਂ ਜਿਵੇਂ ਮਰਜ਼ੀ ਦੇਖਾਂ, ਇਹ ਮੇਰੀ ਮਰਜ਼ੀ ਹੈ ਨਾ, ਪਰ ਗੁਰੂ ਜੀ ਦਖਲ ਦੇ ਕੇ ਕਹਿਣਗੇ ਪਰ ਤਰਿਆ ਰੂਪ ਨਾ ਪੇਖ ਹੈ ਨੇਤਰ, ਤੇਰੀ ਮਰਜ਼ੀ ਨਹੀਂ, ਮੇਰੀ ਜੀਭ ਹੈ ਮੈਂ ਜੋ ਮਰਜ਼ੀ ਬੋਲਾਂ, ਪਰ ਗੁਰੂ ਸਾਹਿਬ ਦਖਲ ਦੇ ਕੇ ਕਹਿਣਗੇ ਮਿੱਥਿਆ ਨਾ ਹੀ ਰਸਨਾ ਪਰਸ। ਚਲੋ ਮੈਂ ਇੱਕ ਤੁਕ ਸਿਰਫ ਲਈ, ਕੰਨ ਨੇ ਜੋ ਮਰਜ਼ੀ ਮੈਂ ਸੁਣਾ, ਹਜ਼ੂਰ ਕਹਿਣਗੇ ਨਹੀਂ ਕਰਨ ਨਾ ਸੁਣਿਆ ਕਾਹੂ ਕੀ ਨਿੰਦਾ। ਇਹ ਮੇਰੇ ਆਪਣੇ ਗਿਆਨ ਇੰਦਰੇ ਨਿਤਿਨ, ਮੈਂ ਆਪਣੀ ਮਰਜ਼ੀ ਕਰਾਂ ਜੋ ਮਰਜ਼ੀ ਕਰਾਂ ਨਹੀਂ। ਗੁਰਮੁਖੋ ਇਹ ਤਾਂ ਸਿੱਖੀ ਦਾ ਪਹਿਲਾ ਜਿਹੜਾ ਸਬਕ ਹੈ ਉਹ ਇਹ ਵੇ, ਆਪਣੀ ਮਰਜ਼ੀ ਛੱਡ ਕੇ ਗੁਰੂ ਦੀ ਮਰਜ਼ੀ ਅਨੁਸਾਰ ਚੱਲਣਾ। ਇਸ ਨੂੰ ਥੋੜਾ ਜਿਹਾ ਮੈਂ ਬੇਨਤੀ ਕਰਾਂਗਾ, ਕਿਉਂਕਿ ਮੇਰੀ ਇੱਛਾ ਸੀ ਕਿ ਜੇ ਕੋਈ ਇਸ ਵਿਚਾਰ ਨੂੰ ਸੁਣ ਕੇ ਰੋਜ਼ ਨੇਮ ਨਿਭਾਉਣ ਲੱਗ ਪਏਗਾ, ਸਮਝਾਂਗੇ ਵੀ ਆਪਣੀ ਕਥਾ ਕਰਨੀ ਸਫਲ ਹੈ। ਥੋੜਾ ਜਿਹਾ ਪਹਿਲਾਂ, ਕਿਉਂਕਿ ਗੁਰਸਿੱਖੀ ਦਾ ਇਹ ਹੀ ਕਰਮ ਹੈ, ਗੁਰਸਿੱਖੀ ਦਾ ਕਰਮ ਆਏ ਕਰਮ ਇਹ ਗੁਰ ਫਰਮਾਏ ਸੋਈ ਕਰਨਾ। ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਗੁਰਸਿੱਖੀ ਦਾ ਪਹਿਲਾ ਕਰਮ ਇਹ ਵੇ ਜੋ ਗੁਰੂ ਫਰਮਾਉਂਦੇ ਨੇ ਨਾ ਉਹ ਕੁਝ ਹੀ ਕਰਨਾ। ਥੋੜਾ ਜਿਹਾ ਆਓ ਅਸੀਂ ਗੁਰੂ ਗ੍ਰੰਥ ਸਾਹਿਬ ਚੋਂ ਬਚਨ ਲੈਂਦੇ ਹਾਂ। ਜੇ ਆਪਾਂ ਇਹ ਕਹਿ ਦਈਏ ਨਹੀਂ ਜੀ ਅਸੀਂ ਆਪਣੀ ਮਰਜ਼ੀ ਕਰਾਂਗੇ, ਆਪਣੀ ਮਰਜ਼ੀ ਸਾਡੀ ਨਹੀਂ, ਪਿਆਰਿਓ ਆਪਣੀ ਮਰਜ਼ੀ ਨਹੀਂ, ਅਧਿਆਤਮਕ ਜੀਵਨ ਵਿੱਚ ਆਪਣੀ ਮਰਜ਼ੀ ਨੂੰ ਤਿਆਗ ਕੇ ਗੁਰੂ ਦੀ ਮਰਜ਼ੀ ਨੂੰ ਅਪਣਾਉਣਾ ਹੀ ਅਸਲੀ ਸਾਧਨਾ ਹੈ। ਸਤਿਗੁਰੂ ਜੀ ਦੇ ਇੱਕ ਸ਼ਬਦ ਦਾ ਜ਼ਿਕਰ ਕਈ ਵਾਰੀ ਦਾਸ ਕਰਦਾ, ਆਪ ਸੂਝਵਾਨ ਗਿਆਨੀ ਜੀ ਬੈਠੇ ਨੇ ਸਾਰੇ, तीन शब्द इकट्ठे होंगे गुरु ग्रंथ साहब च सुई राग च, दो गुरु नानक साहब जी ने कुचजी सुचजी ते गुणवंती, तिने शब्द ते तिना शब्दां च रहाओ दी तो कोई नहीं, ते पद भी एक एक दिता महाराज ने पिछे। मेनू इंज प्रतीत हुंदा जो मैं ये कहना, मेनू इंज प्रतीत हुंदा मेरी निजी रैक है, ये नहीं कि मैं गुरु जी उत्ते थोप रहा, गुरु जी यही सोचते होंगे। हुण जो इन्ने साल हो गए ने कथा करदे आ, सच्ची ए कथा करदे आ अंदर डरन लग पे है कि मना जेड़े तू अर्थां दे दावे करने की तेरी एडी उच्ची सुरत है, जिस उच्ची अवस्था विच तेरे गुरु ने बचन उचारण किते, डर लगता है कि महाराज असीं अर्थ की करने पे। क्योंकि जपजी साहब जदों इह तुका सामने आउंदियां ने, वड्डा साहिब उच्चा थाउं उच्चे उपर उच्चा नाउं, अगे महाराज कहिंदे ए वड उच्चा होवै कोए तिस उच्चे को जाना सोए। हुण एवड उच्चा होवे कोए, इहदा मतलब कोई एडा वड्डा उच्चा होवे, तिस उच्चे को जाना सोए, उस उच्चे नूं जान सकदा है। वेखो अगे सतगुरु ने ना जी एवड उच्चा होण वाली गल नूं खौमे च तब्दील ही नहीं होण दिता। फिर सुनो कि वड्डा साहिब उच्चा थाओ उच्चे उपर उच्चा नाओ, एवड उच्चा होवे कोए तिस उच्चे को जाने सोए, जेवड आप जाने आप आप। फिर सुनियो, तिस उच्चे को जाने सोए कह दिता, पर नाल फिर अगे गल मुका दिती कि नहीं कोई जान सकदा तिल मात्र, ए ता सिर्फ ओ आपे आप ही जानदा, उनु किसने जानना। जेवड आप जाने आप आप, ते महाराज जेड़ा आप जी ने कहा भी एवड उच्चा होवे कोए, कहन लगे ओ अपने आप नहीं होया, नानक नदरी करमी दात, कि वह जे होया है उच्चा ओदी नजर नाल ओदी बख्शिश नाल ओदी दात नाल। मैं आप नूं अर्ज कर लगा, पहला है कुचजी सवा, एक प्रश्न है जी नितनेम क्यों करिए, एक गल नूं रोज रोज क्यों करी जाने। ते असीं कई वारी कहिंदे साडे न्याणे नूं समझाओ जी, पढ़े लिखे बच्चियां नूं समझाओ, एक गल चेते रखियो, समझाया भी ओनू जांदा है जिहड़ा समझण वास्ते तैयार होवे। जिहड़ा कहे कि मैं समझने ही नहीं, तो उहदे बारे गुरु ग्रंथ साहिब जी ने कहा कि ऐसे लोगन स्यों क्या कही है, जो प्रभ किए भगत ते बाहे तिन ते सदा डराने रखी। हुण उत्थे पहला शब्द कुचजी है, सुचजी है, तीसरा गुणवंती है। कुचजी का अर्थ साडे पंजाब च है जिन्हों जिंदगी जीन का चज कोई नहीं, चज का अर्थ जीवन आचार कह लो, कुचजी है। पर उत्थे गुरु जी ने किसी नूं कुचजी नहीं कहा, अपने आप नूं फरमाया मंझ कुचजी आमावन डोसड़े खों क्यों सो रावण जाओ जियो। फिर गुणवंती सुचजी है, भाणा मनन वाली सुचजी बन जाती है। तीसरा गुणवंती है, ते गुरमुखो सारा निचोड़ जे पुछो भी गुरमत दा की है, ते आ गुणवंती विच सतगुरां ने सब कुछ दे दिता है। शब्द शुरू हुंदा है जो दिसै गुरसिखड़ा तिस निवनिव लागू पाए जियो, आखां बिरथा जी की गुरसज्जन देह मिलाए जियो, सोई दस उपदेसड़ा मेरा मन अनत ना काहू जाए जियो, ए मन तैकू देवसां मैं मार्ग देहो बताए जियो। सारे सवाल ने ना जी कि गुरसिखा मेरा मन किवें टिके, गुरु सज्जन किवें मिले, मैं अपना आप मन भी तेनू दे दिया, ते नाल क्या खौ आया दूरों चल कै मैं तकी तो सरनाए जी। मैं अर्थ इहदे तां नहीं कर रहा क्योंकि बड़ी सरल शब्दावली पंजाबी जी हजूर ने वरती, हौ आया दूरों चल कै मैं तकी तो सरनाए जियो, मैं आसा रखी चित में मेरा सबो दुख गवाए जियो। अगे फिर महाराज गुरसिख जेड़ा वह उत्तर दिंदा है, उस उत्तर विच सत बचन तो बिना तो गल ही कुछ नहीं। उत्थे फरमा रहे ने इत मार्ग चले भाईड़े, जे मेरे भरावा इस रस्ते ते चलना ही। हुण ये थोड़ा क्या भी पहला चंगी तरह निरीक्षण कर ली, ये साइंटिफिक तरीके ने शब्द सैट भी बहिंदा कि नहीं तेरे। महाराज कहिंदे पहला लैसन गुरमुख होए जे, इन्ने सवाल ने मेरा मन किवें टिके, मैं मन दे दिया, मैं बड़ी दूरों आया, सारे सवालां दा इक्को तुक च उत्तर है, इत मार्ग चले भाईड़े गुर कहे सोकार कमाए जियो। पहला तेरे लिए सबके वे ਜੋ ਗੁਰੂ ਜੀ ਕਹਿੰਦੇ ਨੇ ਉਹ ਕਾਰ ਉਹ ਕੰਮ ਕਰਨਾ ਸ਼ੁਰੂ ਕਰ ਦੇ ਪ੍ਰੈਕਟੀਕਲ ਜੀ। ਗੁਰ ਕਹੇ ਸੋ ਕਾਰ ਕਮਾਏ ਜੀਓ। ਹੁਣ ਅਗਲੀ ਜਿਹੜੀ ਤੂੰ ਆਪਣੀ ਮਤ ਇਕੱਠੀ ਕਰੀ ਬੈਠੇ ਫਿਰ ਬੇਨਤੀ ਸੁਣਿਓ, ਕਿਉਂਕਿ ਅੰਦਰ ਨੂੰ ਸਾਫ ਕਰਨਾ ਕੋਈ ਛੋਟੀ ਜਿਹੀ ਗੱਲ ਨਹੀਂ, ਨਿਤਨੇਮ ਕਿਉਂ ਰੋਜ਼ ਕੀਤਾ ਜਾਂਦਾ ਹੈ। ਫਿਰ ਇਹ ਵੀ ਬੇਨਤੀ ਮੈਂ ਕਰਨੀ, ਜਦੋਂ ਛੁੱਟਣ ਲੱਗਦਾ ਤੇ ਇੰਨਾ ਕੁ ਛੁੱਟ ਜਾਂਦਾ ਬੰਦਾ ਕਈ ਕਈ ਸਾਲ ਟੁੱਟ ਕੇ ਸੱਚੀ ਮੁੱਚੀ ਅੰਦਰੋਂ ਸੁੱਕ ਜਾਂਦਾ ਹੈ। ਕਿਵੇਂ ਟੁੱਟਦਾ ਉਹ ਵੀ ਆਪਾਂ ਦੇਖਣੇ। ਹਜ਼ੂਰ ਨੇ ਫਰਮਾਇਆ ਇਤ ਮਾਰਗ ਚੱਲੇ ਭਾਈ ਜਿਹੜੇ, ਗੁਰ ਕਹੇ ਸੋ ਕਾਰ ਕਮਾਏ ਜੀਓ, ਤਿਆਗੇ ਮਨ ਕੀ ਮਤੜੀ ਵਿਸਾਰੈ ਦੂਜਾ ਭਾਉ ਜੀਓ। ਆਪਣੇ ਮਨ ਦੀ ਮਤ ਨੂੰ ਛੱਡ ਦੇ ਤੇ ਗੁਰ ਕੀ ਕਾਰ ਕਮਾਉਣ ਲੱਗ ਪਓ, ਬਸ ਸਿੱਖੀ ਦਾ ਇਹੀ ਜੀਵਨ ਹੈ। ਤੇ ਮੈਂ ਪਿਛਲੇ ਦਿਨੀ ਕਿਹਾ ਸੀ ਕਿ ਸ੍ਰੀਮਾਨ ਭਾਈ ਸਾਹਿਬ ਕਹਿੰਦੇ ਹੁੰਦੇ ਸਨ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਬਹੁ ਭਾਸ਼ਾਵਾਂ ਵਿੱਚ ਹੈ, ਨਿਰੰਤਰ ਕੋਈ ਨਹੀਂ ਚੱਲਦੀ ਕੁਝ ਕੁ ਨੂੰ ਛੱਡ ਕੇ। ਜਿਵੇਂ ਸੰਸਕ੍ਰਿਤੀ ਹੈ ਨਿਰੰਤਰਤਾ ਹੈ, ਗਾਥਾ ਹੈ ਨਿਰੰਤਰਤਾ ਹੈ, 15 ਭਾਸ਼ਾਵਾਂ ਤਕਰੀਬਨ ਸਤਿਗੁਰਾਂ ਨੇ 15 ਭਾਸ਼ਾਵਾਂ ਦੇ ਸ਼ਬਦ ਵਰਤੇ ਆ। ਉਹ ਕਹਿੰਦੇ ਸਨ ਕਿ ਗੁਰਬਾਣੀ ਪੜ੍ਹਨ ਲਈ ਦੋ ਗੱਲਾਂ ਬਸ ਚਾਹੀਦੀਆਂ ਨੇ ਬਹੁਤ ਜ਼ਰੂਰੀ, ਇੱਕ ਗੁਰਮੁਖ ਜੀਵਨ ਚਾਹੀਦਾ ਤੇ ਦੂਜੀ ਗੁਰਮੁਖੀ ਆਉਣੀ ਚਾਹੀਦੀ ਹੈ। ਕਿੱਡੀ ਵੱਡੀ ਬਾਤ ਹੈ, ਇੱਕ ਗੁਰਮੁਖ ਜੀਵਨ ਤੇ ਦੂਜੀ ਗੁਰਮੁਖੀ, ਕਿਉਂਕਿ ਗੁਰਮੁਖੀ ਤੋਂ ਬਿਨਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਰਸ ਨਹੀਂ ਆ ਸਕਦਾ, ਜਿੰਨੀਆਂ ਮਰਜ਼ੀ ਭਾਸ਼ਾਵਾਂ ਵਿੱਚ ਇਹਦੇ ਤਰਜਮੇ ਕਰ ਲਏ ਜਾਣ। ਗੁਰਮੁਖੀ ਤੇ ਮੈਂ ਪਿਛਲੇ ਦਿਨੀ ਕੈਦ ਕੀ, ਕਿਉਂਕਿ ਸਾਰੇ ਮੈਨੂੰ ਮਿਲਦੇ ਆ ਪ੍ਰਬੰਧਕਾਂ ਨੇ, ਉੱਥੇ ਬੇਨਤੀ ਮੇਰੀ ਮੰਨ ਵੀ ਲਈ, ਇੱਛਾ ਸੀ ਸਾਡੀ ਕਿ ਆਪ ਜੀ ਵੀ ਜ਼ਰੂਰ ਉਪਰਾਲਾ ਕਰਿਓ ਜਿੱਥੇ ਵੀ ਜਾਂਦੇ ਹੋ। ਗੁਰਮੁਖੋ, ਗੁਰੂ ਅੰਗਦ ਸਾਹਿਬ ਦੇ ਗੁਰਿਆਈ ਦਿਵਸ ਨੂੰ ਸਿੱਖ ਜਗਤ ਗੁਰਮੁਖੀ ਦਿਵਸ ਦੇ ਰੂਪ ਵਿੱਚ ਮਨਾਉਣਾ ਸ਼ੁਰੂ ਕਰੇ। ਦੂਜੀ ਗੱਲ, ਕਿੰਨੇ ਪੈਸੇ ਆਪਾਂ ਗੁਰਦੁਆਰੇ ਚਲਾਉਂਦੇ ਹਾਂ ਜੀ, ਆਹ ਦੇਖੋ ਗੁੰਬਦ ਨੇ ਸਾਡਾ ਕਿੰਨਾ ਕੁਝ ਡੈਕੋਰੇਸ਼ਨ ਕਰਨੇ, ਹਰ ਗੁਰਦੁਆਰੇ ਦੀ ਦਰਸ਼ਨੀ ਡਿਊਟੀ ਚ ਵੜਦਿਆਂ ਭਾਵੇਂ ਪੱਥਰ ਹੋਵੇ ਭਾਵੇਂ ਲੱਕੜ ਹੋਵੇ ਉਹਦੇ ਉੱਤੇ 35 ਗੁਰਮੁਖੀ ਦੇ ਅੱਖਰ ਦਿੱਤੇ ਹੋਣ ਤੇ ਥੱਲੇ 9 ਤੱਕ ਅੰਕਾਰ ਉਹ ਦਿੱਤੇ ਹੋਣ ਜਿਹੜੇ ਗੁਰੂ ਗ੍ਰੰਥ ਸਾਹਿਬ ਚ ਵਰਤੇ ਨੇ। ਦੇਖੋ ਅਗਲਾ ਬੰਦਾ ਪੁੱਛੇ ਵੀ ਜਿਸ ਗ੍ਰੰਥ ਦੇ ਮੈਂ ਦਰਸ਼ਨ ਕਰਨ ਚੱਲਾਂ ਇਹਦਾ ਸਕ੍ਰਿਪਟ ਕੀ ਹੈ, ਇਹਦੀ ਲਿਪੀ ਕੀ ਹੈ, ਤੇ ਜਦੋਂ ਆਪ ਜੀ ਉੱਥੇ 35 ਲਿਖੀ ਹੋਵੇਗੀ, ਊੜਾ ਐੜਾ ਈੜੀ ਸੱਸਾ ਹਾਹਾ, ਤੇ ਜਿਹੜੇ ਮੈਂ ਅੰਕ ਪ੍ਰਬੰਧ ਕਿਹਾ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦਾ ਅੰਕ ਪ੍ਰਬੰਧ ਜੋ ਹੈ, ਜੋ ਅੰਕ ਵਰਤੇ ਨੇ ਉਹ ਨਾ ਦੇਵਨਾਗਰੀ ਨਾਲ ਮੇਲ ਖਾਂਦੇ ਨਾ ਰੋਮਨ ਨਾਲ ਖਾਂਦੇ ਨੇ, ਦੇਵਨਾਗਰੀ ਨਾਲ ਵੀ ਮੇਲ ਨਹੀਂ ਖਾਂਦੇ। ਡਾਕਟਰ ਜੀ ਬੀ ਸਿੰਘ ਕਹਿੰਦੇ ਸਨ ਕਿ ਅਸਲ ਚ ਸਤਿਗੁਰਾਂ ਨੇ ਜਿਹੜੇ ਅੰਕ ਨੇ ਉਹ ਵੀ ਗੁਰਮੁਖੀ ਵਿੱਚੋਂ ਬਣਾਏ ਨੇ, ਅੰਕ ਵੀ ਗੁਰਮੁਖੀ ਚੋਂ ਬਣਾਏ ਨੇ। ਮੈਂ ਇੱਕ ਵਾਰ ਇੱਥੇ ਅਰਜ਼ ਕਰਕੇ ਗਿਆ ਸਾਂ, ਈੜੀ ਵਿੱਚੋਂ 1 ਬਣਾ ਦਿੱਤਾ, ਦੱਦੇ ਵਿੱਚੋਂ 2 ਬਣਾ ਦਿੱਤਾ, ਤੱਤੇ ਵਿੱਚੋਂ 3 ਬਣਾ ਦਿੱਤਾ, ਚੱਚੇ ਵਿੱਚੋਂ 4 ਬਣਾ ਦਿੱਤਾ, ਪੱਪੇ ਵਿੱਚੋਂ 5 ਬਣਾ ਦਿੱਤਾ, ਇਸ ਤਰ੍ਹਾਂ 9 ਦੇ 9। ਮੈਂ ਫਿਰ ਬੇਨਤੀ ਕਰਾਂਗਾ ਕਿ ਹਰ ਗੁਰਦੁਆਰਾ ਤੇ ਜਿਸ ਦਿਨ ਗੁਰਮੁਖੀ ਦਿਵਸ ਹੋਵੇ, ਸਿੱਖ ਜਿੰਨਾ ਮਰਜ਼ੀ ਪੜ੍ਹਿਆ ਘੱਟੋ ਘੱਟ ਕਾਪੀ ਦਾ 1 ਪੇਜ ਜ਼ਰੂਰ ਉਹ ਗੁਰਮੁਖੀ ਲਿਖੇ, ਕਿਉਂਕਿ ਜੇ ਗੁਰੂ ਗ੍ਰੰਥ ਸਾਹਿਬ ਦਾ ਰਸ ਲੈਣਾ। ਮੈਂ ਵਿਸ਼ੇ ਤੋਂ ਥੋੜਾ ਜਿਹਾ ਦੂਰ ਗਿਆ ਕਿ ਗੁਰਮੁਖੋ, ਆਪਣੀ ਮਨ ਦੀ ਮਤ ਨੂੰ ਤਿਆਗਣਾ ਪਹਿਲਾ ਸਿੱਖੀ ਦਾ ਕਾਰ ਇਹੀ ਹੈ ਕਿ ਗੁਰ ਫਰਮਾਏ ਸੋਈ ਕਰਨਾ। ਇਹਨੂੰ ਸੁਖਮਨੀ ਵਿੱਚ ਸਤਿਗੁਰਾਂ ਨੇ ਫਰਮਾਇਆ ਕਿ ਗੁਰ ਕੇ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮੈਂ ਸਹਿ। ਇਹ ਜਿਹੜਾ ਸਵਾਲ ਰੋਜ਼ ਮਹਾਰਾਜ ਕਰਦੇ ਆ, ਆਵੋ ਸੰਤ ਪਿਆਰਿਓ ਅਕਥ ਕੀ ਕਰਾਂ ਕਹਾਣੀ, ਕਰਾਂ ਕਹਾਣੀ ਅਕਥ ਕੇਰੀ ਕਿਤ ਦੁਆਰਾ ਪਾਈਏ, ਪਹਿਲਾ ਸਬਕ ਹੀ ਵੇ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨੇ ਪਾਈਏ। ਮੈਂ ਤਾਂ ਬੇਨਤੀ ਕੀਤੀ, ਸਵਾਲ ਕਰਦੇ ਨਿਤਨੇਮ ਕਿਉਂ ਕਿਉਂ ਸ਼ਬਦ ਦਾ ਤੇ ਭੋਗ ਉਦੋਂ ਹੀ ਪੈ ਜਾਣਾ ਚਾਹੀਦਾ ਜਦੋਂ ਗੁਰੂ ਦੇ ਹੁਕਮ ਦੀ ਗੱਲ ਆ ਜਾਏ, ਵੀ ਗੁਰੂ ਸਾਹਿਬ ਨੇ ਸਾਨੂੰ ਹੁਕਮ ਕੀਤਾ। ਹੁਣ ਇਸ ਤੋਂ ਅਗਲੀ ਬੇਨਤੀ ਕਿ ਨਿਤਨੇਮ ਰੋਜ਼ ਕਿਉਂ, ਹਾਲਾਂਕਿ ਅਸੀਂ ਬਾਣੀ ਚੋਂ ਅੱਗੇ ਦੇਖਣੇ ਰੋਜ਼ ਦੇ ਨੇਮ ਬਾਰੇ ਕਿ ਅਸੀਂ ਵਾਰ ਵਾਰ ਕਿਉਂ ਇੱਕ ਬਾਣੀ ਪੜੀ ਜਾ ਰਹੇ ਹਾਂ। ਫਿਰ ਇਹ ਵੀ ਕਹਿੰਦੇ ਹਾਂ ਕਿ ਅਸਲ ਚ ਕਿ ਜਦੋਂ ਇੱਕ ਵਾਰੀ ਜਪਜੀ ਸਾਹਿਬ ਸਮਝ ਲਿਆ, ਅਰਥਾਂ ਦਾ ਪਤਾ ਲੱਗ ਗਿਆ, ਹੁਣ ਇਹਨੂੰ ਰੋਜ਼ ਕਿਉਂ ਸਾਨੂੰ ਕਿਹਾ ਜਾਂਦਾ ਪੜੋ, ਰੋਜ਼ ਕਿਉਂ ਪਾਠ ਹੀ ਕੀਤਾ ਜਾਂਦਾ, रोज नेम क्यों सिमरन का निभाया जाता है। पिछले साल च काफी हनेरी चली सची जे मैं बड़े तकड़े तकड़े बंदे वेखे जेडे नितनेम छड़ गए। तीन कारण आप जी पहला शब्द पढ़ दो गुरु ग्रंथ साहिब च श्री राग दा चार वारी तुक आउंदियां ने मत देख भूला विसरै तेरा चेतना आवै नाउ। इहदे अर्थ इक्को ही ने मैं अर्थ इक्को ही करांगे पर तीन स्टेजां ने रब विसरन दियां भुलन दियां। पहला है भूला, दूजा है विसरै, तीजा है चेतना आवै नाउ। सब तो पहला बंदे नूं नितनेम भुलना शुरू हुंदा है क्योंकि सुरत बार मुखी इन्नी हो जाती ते ये जो भुलदा तीन थावां ते दो थावां ते बहुत प्रभाव पाउंदा अत दे सुख विच ते अत दे दुख विच। जो अत दा सुख हुंदा ना घर विआह ही होवे जी नचन खेडन च परिवारां च इन्ना मस्त है कई बार सवेरे अमृत वेले उठ के कहिंदा यार उह राती तां रहरासी नहीं कीती। अक्सर मैं कह रहा इहदा मतलब भुलना शुरू हो गया ना, वह भुल गया। जिहड़ी चीज भुलनी शुरू हो जाए वह ऐसा ऐसा अगला स्टैप विसर जाती है। भुलदी मैं अर्थ बार मुखी कोई नहीं, पहला भुलदा है फिर विसरदा है ते गुरमुखो फिर विसरदा विसरदा इन्नी क दूर चला जाता है चित विचों ही नेम निकल जाता है। भुलदा है विसरदा है, इसे करके गुरु जी क्यों कहिंदे ने तुसी जन्म साखी साहित पढ़ो क्योंकि पढ़ने वाला भी काम तकरीबन फेसबुक ने काम खत्म कर दिता जी, रिश्ते भी खत्म कर दिते, महसूस करना भी जन्म साखियां सन की। महाराज कहिंदे जो तुरन लगते सिख की सेवा तो प्रसन्न हुंदे ने दो शब्द कहिंदे सन सिखा निहाल ते दूजा शब्द कहिंदे सन तेनू करतार चेते आवे। ये की गल सी करतार चेते आवे क्योंकि जो चेते विचों रब जी भुल जन बंदा कुछ भी नहीं रहिंदा। मैं फिर बेनती करांगा जी जे देखो जी असी पढ़िया लिखिया नाल बहस नहीं कर सकते, साडे कोल इन्ना ज्ञान ही नहीं जी। जो सतगुरु ने जिन्नी कोई सोझी दिती कि क्यों जरूरी है नेम, आ साडे शरीर विच एक जीवाणु ने, पंजाबी शब्द वरतां, एक रोगाणु ने। जीवाणु दे अर्थ मैं करांगा जेड़े सानू तंदुरुस्त जां अरोग जिंदगी देंदे ने सैल, ते दूजे मैं शब्द एक नवा वरत्या रोगाणु। रोगाणु दा अर्थ है वह जेड़े निक्के निक्के सैल जेड़े रोग नूं जन्म देंदे आ, इस तरह ना जी। जीवाणु ते रोगाणु ने, असी रोग दे जेड़े सैल ने उहनां नूं रोज क्यों दूर करने पए आ। उदाहरण दे तौर ते जिहड़ा कहिंदा जी नेम दी की लोड़, सवेरे उठद्या सारा आपां वर्ष क्यों करने, दातुन क्यों करने, इशनान क्यों करने, अपने तन की किरिया रोज क्यों साधने, मल क्यों बाहर निकलता है। कदी किसी ने कहा भी वह क्यों रोज रोज सानू स्यापा पाया होया। सीधी मैं पेंडू जी गल करना, हर घर दे नाल नेम निभाण वाला बाथरूम कोल पिया होया, क्यों? क्योंकि साड़ी बॉडी नू रोग तो बचाण लई उहदे विच जाना बहुत जरूरी है। जे रोगाणुआं तो बचना है साडे लई जरूरी है असी नेम नाल नहाने आ, नेम नाल बुरश करने आ, नेम नाल किरिया सोधने आ। नहीं प्यारियो, सच ए वे कि जे रोज सफाई दा नेम ना निभाया जाए, किरिया ना सोधी जाए, ते साडा तन रोग ग्रस्त होके मर जाएगा। इस तो अगे थोड़ा जा चलो गुरमुखो, खोजने सैल जेड़े दिस भी पैंदे ने लैबोरेटरी च जां देख लैंदे आ प्रयोगशाला च, पर जेड़े फुरने सानू नजर ही कोई नहीं आउंदे वह भी रोगाणु ने। साडे अंदर रोज जंग छिड़िया होया है, आ जेड़े इन्ने इन्ने टीके लाए काहदे लई लाया इस बीमारी चो, इस करके अज बूस्टर लग गया आ लग गया। यही कारण कि जेड़ा रोगाणु एदे अंदर आ चुका है ओनू जीवाणु किवें रोक सकदा है, ओनू किवें ओहदा मुकाबला कीता जा सकदा है। ते फिर सारे यही कहिंदे सन कि इस टीके लगन दे नाल साडे अंदर ताकत आ जाएगी ओहदे लड़न दे नाल। इहदा मतलब एक बीमारी नाल लड़न दी ताकत साडे विच पैदा होवेगी तां जित्तांगे। इह तां फिजिकल कहानी, इस शरीर विच एक ओह है जिहड़े रोगाणु नजर नहीं आउंदे, जिन्हां ते किसे टीके ने असर नहीं करना। किन्ने पुरने रोज उठते हैं, ਮੇਰੀ ਬੇਨਤੀ ਹੈ, ਰੋਜ਼ ਯੁੱਧ ਚੱਲਦਾ। ਮੈਂ ਇੱਕ ਉਦਾਹਰਨ ਹੋਰ ਵੀ ਦੇਣਾ ਕਿ ਰੋਜ਼ ਯੁੱਧ ਚੱਲਦਾ, ਰੋਜ਼ ਅੰਦਰ ਜੰਗ ਲੱਗੀ ਹੋਈ ਹੈ। ਜੇ ਗੁਰਮੁਖੋ ਨਿਰੰਤਰ ਵਾਸ਼ਨਾ ਦੇ ਫੁਰਨੇ ਪੈਦਾ ਹੋਈ ਗਏ ਹੋਈ ਗਏ, ਇੱਕ ਦਿਨ ਅੰਦਰ ਵਾਲਾ ਮਨਵਾ ਬਿਲਕੁਲ ਖਤਮ ਹੋ ਜਾਏਗਾ। ਤੇ ਜੇ ਰੋਜ਼ ਗੁਰੂ ਸਾਹਿਬ ਦਾ ਨਿਤਨੇਮ ਕਰੋਗੇ, ਜੀਵਾਣੂ ਹੈ ਇਹ ਰੋਗਾਣੂਆਂ ਤੋਂ ਸਾਨੂੰ ਜ਼ਰੂਰ ਬਚਾਏਗਾ। ਇਹ ਰੋਜ਼ ਅਗਲੀ ਬੇਨਤੀ। ਆਪ ਜਿਸ ਮੁਲਕ ਚ ਤੁਸੀਂ ਜਿਸ ਸ਼ਹਿਰ ਚ ਰਹਿ ਰਹੇ ਹੋ, ਜ਼ਿਆਦਾ ਮਿੱਟੀ ਕਰਦਾ ਕੋਈ ਨਹੀਂ ਨਾ ਜੀ, ਹਰ ਪਾਸੇ ਹਰਿਆਵਲ, ਘਰਾਂ ਅੱਗੇ ਵੀ ਘਾਹ ਲੱਗਾ, ਫੁੱਲ ਬੂਟੇ ਨੇ, ਸਾਰੀਆਂ ਸੜਕਾਂ ਜਿਹੜੀਆਂ ਨੇ ਉਹ ਵੀ ਸਾਫ ਨੇ, ਕਮਰਾ ਚੰਗੀ ਤਰ੍ਹਾਂ ਸਾਫ ਕਰ ਲਈ ਆਪਾਂ, ਕੋਈ ਵੀ ਆਪਣਾ ਬੈਡਰੂਮ ਵੀ। ਇਹ ਬੜੀਆਂ ਹੌਲਕੀਆਂ ਹਲਕੀਆਂ ਜਿਹੀਆਂ ਉਦਾਹਰਨਾਂ ਨੇ ਨਿਆਣਿਆਂ ਵਾਸਤੇ। ਉਂਝ ਵੈਸੇ ਜਿਹੜਾ ਨੇਮੀ ਉਹਨੂੰ ਕੀ ਲੋੜ ਇਹੋ ਜਿਹੀਆਂ ਉਦਾਹਰਨਾਂ ਦੀ, ਉਹਨੇ ਬਸ ਸੁਣਿਆ ਤੇ ਅਗਾਂਹ ਤੁਰ ਪੈਂਦਾ। ਅਸੀਂ ਕਮਰਾ ਸਾਫ ਕਰ ਦਿੱਤਾ, ਉਹ ਦਰਵਾਜ਼ਾ ਬੰਦ ਕਰ ਦਿੱਤਾ, ਅੰਦਰ ਕੋਈ ਆਇਆ ਨਹੀਂ, ਬੈਡਸ਼ੀਟ ਚਾਦਰਾਂ ਵੀ ਨਦੀਆਂ। ਗੁਰਮੁਖੋ ਤੀਜੇ ਇੱਕ ਦਿਨ ਕਮਰਾ ਆ ਕੇ ਖੋਲ੍ਹ ਕੇ ਦੇਖਿਓ, ਉਹਦੀਆਂ ਸਾਰੀਆਂ ਚਾਦਰਾਂ ਉੱਤੇ ਮਿੱਟੀ ਦੇ ਕਣ ਹੋਣਗੇ, ਰੇਤ ਦੇ ਕਣ ਹੋਣਗੇ, ਧੂੜ ਜੰਮੀ ਹੋਵੇਗੀ। ਜੇ ਕੋਈ ਪੁੱਛੇ ਵੀ ਕੋਈ ਆਇਆ ਵੀ ਨਹੀਂ ਤੇ ਇਹ ਕਣ ਮਿੱਟੀ ਕਿਉਂ, ਇਹ ਸਿਰਫ ਇੱਕ ਕਮਰੇ ਦੀ ਉਦਾਹਰਨ ਹੈ ਜਿਹਦੇ ਬੂਹੇ ਬਾਰੀਆਂ ਬੰਦ ਨੇ। ਸੂਕਸ਼ਮ ਮੈਲ ਦੇ ਨਿੱਕੇ ਨਿੱਕੇ ਜਿਹੜੇ ਤੱਤ ਨੇ ਜਾਂ ਜ਼ਰੇ ਨੇ, ਕਣ ਨੇ, ਉਹਦੇ ਅੰਦਰ ਪ੍ਰਵੇਸ਼ ਕਰ ਜਾਂਦੇ ਨੇ। ਤੇ ਗੁਰਮੁਖੋ ਇਸ ਕਮਰੇ ਦਾ ਕੀ ਬਣੇਗਾ ਜਿਹਦੀਆਂ ਅੱਖਾਂ ਤਾਂ 12 ਘੰਟੇ ਬਾਹਰ ਦੇਖਦੀਆਂ ਨੇ, ਉਹ ਤਾਂ ਘੱਟੋ ਘੱਟ ਬੰਦ ਹੈ, ਉਹ ਤਾਂ ਸਾਫ਼ ਕਰਕੇ ਬੰਦ ਕਰਤਾ। ਇਹਦੇ ਕੰਨ ਕੀ ਕਰਨਗੇ ਜਿਹੜੇ ਖੁੱਲੇ ਨੇ, ਇਹਦੀ ਨਾਸਕਾ ਇਹਦੀ ਜੀਬ ਕੀ ਕਰੇਗੀ, ਇਹਦੇ ਬੂਹੇ ਬਾਰੀਆਂ ਸਾਰੇ ਖੁੱਲੇ ਨੇ। ਤੇ ਸਾਰਾ ਦਿਨ ਪਤਾ ਨੀ ਕਿੰਨੀ ਕੁ ਮੈਲ ਅੰਦਰ ਜਾਂਦੀ। ਗੁਰਮੁਖੋ ਰੋਜ਼ ਕਮਰੇ ਦੀ ਮੈਲ ਬਾਹਰ ਕੱਢਣੀ ਲਾਜ਼ਮੀ ਹੈ। ਤੇ ਸਿੱਚ ਏਵੇ ਸਵੇਰੇ ਤੇ ਸ਼ਾਮ ਦਾ ਨਿਤਨੇਮ ਸਿੱਖ ਦੇ ਅੰਦਰ ਵਾਲੇ ਕੋਠੇ ਨੂੰ ਧੋਂਦਾ ਹੈ। ਨਿਤਨੇਮ ਬਹੁਤ ਜ਼ਰੂਰੀ ਹੈ। ਇਸ ਤੋਂ ਅਗਲੀ ਬੇਨਤੀ ਮੈਂ ਇੱਕ ਹੋਰ ਕਰਾਂਗਾ ਕਿ ਗੁਰੂ ਸਾਹਿਬਾਨ ਨੇ ਇਹਦੇ ਤੇ ਪਹਿਰਾ ਦਿੱਤਾ। ਥੋੜੇ ਜਾਓ ਹੁਣ ਬਾਣੀ ਚੋਂ ਆਪਾਂ ਲੈ ਲਈਏ, ਕਿਉਂਕਿ ਮੇਰੀ ਇੱਛਾ ਹੈ ਕਿ ਇੱਕ ਵਾਰੀ ਹਿੰਮਤ ਕਰੋ, ਅਰਦਾਸ ਕਰੋ ਨਿਤਨੇਮ ਲਈ। ਨਿਤਨੇਮ ਚ ਦਾਅਵੇ ਨਹੀਂ ਕਰੀਦੇ ਹੁੰਦੇ, ਮੈਂ ਇੰਨਾ ਕਰਨ ਲੱਗ ਪਿਆ ਨਹੀਂ ਪਿਆਰਿਓ, ਇਹ ਤਿਲਕਣਬਾਜ਼ੀ ਏ। ਇੱਥੇ ਜੁਵੇ ਦੇ ਪਾਪ ਕਰਨ ਵਾਲੇ ਬ੍ਰਹਮ ਗਿਆਨ ਨੂੰ ਪਹੁੰਚ ਜਾਂਦੇ ਆ, ਪਰਮਾਰਥ ਦੇ ਚੱਲਣ ਵਾਲੇ ਕਈ ਵਾਰੀ ਦੂਜੇ ਰਸਤੇ ਤੇ ਚੱਲ ਪੈਂਦੇ ਆ। ਸਭ ਤੋਂ ਪਹਿਲੇ ਗੁਰੂ ਗ੍ਰੰਥ ਸਾਹਿਬ ਵਿੱਚ ਜਿਹੜੇ ਮਹਾਂਪੁਰਖ ਭਗਤ ਨੇ, ਸ਼ੇਖ ਫਰੀਦ ਜੀ ਨੇ, ਉਹ ਨੇਮ ਦੇ ਬੜੇ ਪਾਬੰਦ ਨੇ, ਬੜੇ ਪਾਬੰਦ ਨੇ ਜੀ ਨੇਮ ਦੇ। ਤੁਸੀਂ ਹੈਰਾਨ ਹੋਵੋਗੇ, ਅੰਤਲੇ ਸਮੇਂ ਜਦੋਂ ਬਾਬਾ ਫਰੀਦ ਸਾਹਿਬ ਤੁਰਨ ਲੱਗੇ ਤੇ ਹੱਥ ਚ ਡੰਗੋਰੀ, ਡੰਗੋਰੀ ਸਮੇਂ ਸੋਟੀ, ਖੁੰਡਾ ਟਾਈਪ ਕਿ ਲੱਕੜ ਦੀ ਸਹਾਰਾ ਦੇ ਦਿੱਤਾ, ਥੋੜੇ ਜੇ ਚੱਲੇ ਤੇ ਉਸ ਲੱਕੜ ਦੇ ਸਹਾਰੇ ਨੂੰ, ਡਾਂਗ ਨੂੰ, ਡੰਗੋਰੀ ਨੂੰ, ਸੋਟੀ ਨੂੰ ਭਵਾ ਕੇ ਪਰਾਂ ਮਾਰਿਆ। ਕਹਿਣ ਲੱਗਿਓ ਫਰੀਦ, ਸਾਰੀ ਜ਼ਿੰਦਗੀ ਅੱਲਾਹ ਤੋਂ ਬਿਨਾਂ ਕਿਸੇ ਦਾ ਸਹਾਰਾ ਨਹੀਂ ਲਿਆ, ਹੁਣ ਤਾਂ ਚਾਰ ਸਾਹਾਂ ਦੀ ਗੱਲ, ਇਸ ਬੇਜਾਨ ਲੱਕੜ ਦੇ ਸਹਾਰੇ ਕਿਉਂ ਜੀਣਾ ਪਿਆ। ਇੰਨੇ ਖੁਦਾਰ ਸਾਂ। ਅਸੀਂ ਕਹਿੰਦੇ ਹਾਂ ਆਤਮ ਹੱਤਿਆ ਪਾਪ ਹੈ, ਸੱਚੀ ਮੁੱਚੀ ਪਾਪ ਹੈ, ਜ਼ਿੰਦਗੀ ਸੰਘਰਸ਼ ਹੈ, ਲੜਨਾ ਚਾਹੀਦਾ। ਪਰ ਇੱਕ ਥਾਂ ਤੇ ਉਹਨਾਂ ਵੀ ਕਹਿ ਦਿੱਤਾ, ਰੱਬ ਜੀ ਜੇ ਜਿਉਂਦੇ ਜੀ ਕਿਸੇ ਦੇ ਘਰ ਅੱਗੇ ਝੋਲੀ ਅੱਡਣੀ, ਏਦੂ ਚੰਗਾ ਮੈਨੂੰ ਦੁਨੀਆਂ ਤੋਂ ਲੈ ਜਾਈ। ਬਾਹਰ ਪਰਾਏ ਬੈਸਣ, ਬੜੀ ਵੱਡੀ ਖੁਦਾਰੀ ਇਹਦੇ ਵਿੱਚ, ਬਾਹਰ ਪਰਾਏ ਬੈਸਣਾ ਸਾਈ ਮੁਜੈ ਨਾ ਦੇ, ਜੇ ਤੂੰ ਇਵੇਂ ਰੱਖ ਸੀ ਤਾਂ ਜੀਓ ਸਰੀਰੋ ਲੈ ਮੈਂ ਤੇ ਤਾਂ ਕਹਿੰਦਾ ਸਤਿਗੁਰੂ ਔਲਾਦਾਂ ਬੱਚੇ ਬੁਢੇਪੇ ਦਾ ਸਹਾਰਾ ਨੇ। ਪਰ ਇੰਨੀ ਸਿੱਖ ਦੀ ਕਿਰਪਾ ਕਿ ਇਹਨੂੰ ਮਰਦੇ ਦਮ ਤੱਕ ਔਲਾਦ ਦੇ ਸਹਾਰੇ ਦੀ ਲੋੜ ਵੀ ਨਾ ਪਏ, ਤੂੰ ਆਪਣੇ ਸ਼ਬਦ ਦਾ ਸਹਾਰਾ ਬਖਸ਼ੀ। ਮੈਂ ਆਪ ਨੂੰ ਬੇਨਤੀ ਕਰਾਂ, ਉਹ ਕਿੰਨੇ ਨੇਮੀ ਨੇ ਰੋਜ਼ ਅੰਤਲੇ ਸਮੇਂ ਉਹਨਾਂ ਨੇ ਜਦੋਂ ਨਮਾਜ਼ ਪੜ੍ਹਨ ਲੱਗੇ, ਕਿਉਂਕਿ ਆਪਾਂ ਲਾਂਗੇ ਗੁਰੂ ਗ੍ਰੰਥ ਸਾਹਿਬ ਚੋਂ, ਨਮਾਜ਼ ਪੜ੍ਹਨ ਲੱਗੇ, ਵਜ਼ੂ ਕਰਾਇਆ, ਜਦੋਂ ਨਮਾਜ਼ ਪੜ੍ਹਨ ਲੱਗੇ ਬਿਰਧ ਸਨ ਨਾ, ਇੱਕੋ ਦਮ ਗਸ਼ੀ ਪੈ ਗਈ, ਸਮਝ ਗਏ ਗਸ਼ੀ ਪੈਣ ਦਾ ਮਤਲਬ ਬੇਹੋਸ਼ ਹੋ ਗਏ। ਜਦੋਂ ਹੋਸ਼ ਚ ਆਏ ਤੇ ਪੁੱਛਦੇ ਆ, ਮੈਂ ਨਮਾਜ਼ ਪੜ੍ਹ ਲਈ? ਮੁਰੀਦਾਂ ਨੇ ਕਿਹਾ, ਜੀ ਨਹੀਂ, ਮੁਕੰਮਲ ਨਹੀਂ ਪੜ੍ਹੀ ਗਈ। ਕਹਿਣ ਲੱਗੇ ਵਜ਼ੂ ਕਰਾਓ, ਮੈਂ ਨਮਾਜ਼ ਪੜ੍ਹ ਲਵਾਂ। ਉਹਨਾਂ ਕਿਹਾ, ਜੀ ਤੁਸੀਂ ਸੱਚ ਤੱਕ ਪਹੁੰਚੇ, ਹੁਣ ਨਮਾਜ਼ ਦੀ ਲੋੜ? ਅੱਗੋਂ ਅੰਤਲੇ ਸਮੇਂ ਕਹਿੰਦੇ ਆ, ਕਹਿਣ ਲੱਗੇ ਤੈਨੂੰ ਮੇਰੇ ਅੰਦਰ ਦਾ ਪਤਾ, ਇਹ ਅੰਦਰ ਜਾਂਦੇ ਜਾਣਨਾ, ਜੇ ਮੇਰਾ ਅੱਲਾ ਜਾਣਦਾ ਮੈਂ ਕਿੱਥੇ ਖਲੋਤਾ ਹੋਇਆ, ਮੈਂ ਮਰਦੇ ਦਮ ਤੱਕ ਆਪਣਾ ਨੇਮ ਨਹੀਂ ਟੁੱਟਣ ਦੇਣਾ ਚਾਹੁੰਦਾ। ਜਦੋਂ ਉਹਨਾਂ ਦੇ ਨੇਮ ਬਾਰੇ ਪੁੱਛੋ, ਤਿੰਨ ਚਾਰ ਉਹਨਾਂ ਦੇ ਸ਼ਬਦ ਨੇ, ਗਲੀਏ ਚਿੱਕੜ, ਆ ਕੀ ਹੈ ਨੇਮ ਹੈ ਪਿਆਰਿਓ, ਇਹਦੇ ਅਰਥ ਭਾਵੇਂ ਅੰਦਰੂਨੀ ਵੀ ਨੇ ਜੀ। ਗਲੀਆਂ ਚ ਚਿੱਕੜ ਹੈ, ਮਹਿਬੂਬ ਦਾ ਘਰ ਬੜਾ ਦੂਰ ਹੈ, ਗਲੀਏ ਚੁੱਕੜ ਦੂਰ ਕਰ ਨਾਲ ਪਿਆਰੇ ਨਿਹ, ਚੱਲਾਂ ਤਾਂ ਭਿੱਜੈ ਕੰਬਲੀ, ਰਾਹ ਤਾਂ ਟੁੱਟੈ ਨਿਹ। ਗਲੀਆਂ ਚ ਚਿੱਕੜ ਹੈ, ਬਾਰਿਸ਼ ਹੋ ਰਹੀ ਹੈ, ਮਨ ਕਰਦਾ ਰਹਿਣ ਦੇ ਅੱਜ ਨੇਮ ਛੱਡਾਂ, ਪਰ ਜੇ ਮੈਂ ਰਹਿਣਾ ਤੇ ਮੇਰਾ ਨੇਮ ਟੁੱਟਦਾ, ਜੇ ਨੇਮ ਟੁੱਟਦਾ ਤੇ ਪ੍ਰੇਮ ਪ੍ਰੇਮ ਕਾਹਦਾ ਹੈ, ਜੇ ਮੈਂ ਚੱਲਣਾ ਤੇ ਕੰਬਲੀ ਭਿੱਜਦੀ ਹੈ, ਰਾਹ ਚਿੱਕੜ ਹੈ। ਇਹਦੇ ਅੰਦਰੂਨੀ ਅਰਥ ਵੀ ਜਿੰਨੀ ਕੁ ਦਾਤੇ ਸੋਝੀ ਦਿੱਤੀ ਮਰਸ ਕੀਤੇ ਸਨ ਉਦਨ ਕਿ ਪਿਆਰੇ ਉਹ ਜਦੋਂ ਨਿਤਨਿਮ ਕਰਨੇ ਆ, ਗਲੀਆਂ ਚ ਬੜਾ ਚਿੱਕੜ ਪਿਆ ਹੋਇਆ, ਉਹ ਪਾਇਆ ਆਪਣੇ ਹੀ ਅੱਖਾਂ ਚ, ਕੰਨਾਂ ਜੋ ਕੁਝ ਵੇਖਿਆ ਹੁੰਦਾ ਉਹ ਆਈ ਜਾਂਦਾ ਗੁਟਕੇ ਚ, ਜੋ ਕੰਨਾਂ ਚ ਹੁੰਦਾ ਉਹ ਗਲੀਆਂ ਹੀ ਨੇ ਨਾ, ਤੇ ਦੂਰੀ ਬਹੁਤ। ਗਲੀਏ ਚਿੱਕੜ ਦੂਰ ਕਰ ਨਾਲ ਪਿਆਰੇ ਨੇਹੋ, ਚੱਲਾਂ ਤਾਂ ਭਿੱਜੈ ਕੰਬਲੀ, ਰਾਹ ਤਾਂ ਟੁੱਟੈ ਨੇਹੋ, ਭਿੱਜੋ ਸਿੱਜੋ ਕੰਬਲੀ, ਮੇਰਾ ਨਿਤਨਿਮ ਨਾ ਟੁੱਟ ਜਾਏ, ਭਿੱਜੋ ਸਿੱਜੋ ਕੰਬਲੀ, ਅੱਲਾਹ ਵਰਸੈ ਮੇਹੋ, ਜਾਏ ਮਿਲਾ ਤਿੰਨ ਸੱਜਣਾ, ਟੁੱਟੋ ਨਾਹੀ ਨੇਹੋ, ਮੇਰਾ ਨੇਹ ਨਾ ਟੁੱਟੇ, ਮੈਂ ਆਪਣੇ ਸੱਜਣ ਨੂੰ ਮਿਲ ਲਵਾਂ। ਹੁਣ ਇਸ ਤੋਂ ਅਗਲੀ ਬੇਨਤੀ ਸੁਣਿਓ, ਇਹਦਾ ਮਤਲਬ ਵੀ ਇੱਕ ਵਸਤਾ, ਇੱਕ ਉਹਨਾਂ ਦਾ ਸਲੋਕ ਹੋਰ, ਤੇ ਮੈਨੂੰ ਅੰਜ ਪ੍ਰਤੀਤ ਹੁੰਦਾ ਵੀ ਉਸ ਰਾਤ ਕਿਤੇ ਨੇਮ ਚ, ਸ਼ਲੋਕ ਨੂੰ ਪੜ੍ਹ ਕੇ ਕਿਤੇ ਨੇਮ ਚ ਥੋੜੀ ਜਿਹੀ ਕਿਤੇ ਰੁਕਾਵਟ ਆ ਗਈ ਜਾਂ ਨਹੀਂ ਨਿਭਿਆ, ਉਹਨਾਂ ਸਵੇਰੇ ਉੱਠ ਕੇ ਕਿਹਾ ਅੱਜ ਨਾ ਸੁੱਤੀ ਕੰਤ ਸਿਉਂ, ਇਹ ਨਿਤਨੇਮ ਹੈ ਉਹਨਾਂ ਦਾ। ਇਹਦੇ ਭਾਵ ਅਰਥ ਲੈਣੇ ਨੇ, ਉਂਝ ਤੇ ਅਰਥ ਇਹ ਨੇ ਅੱਜ ਮੈਂ ਪਤੀ ਨਾਲ ਨਹੀਂ ਸੁੱਤੀ, ਮੇਰੀਆਂ ਹੱਡੀਆਂ ਜਿਹੜੀਆਂ ਦੁੱਖ ਦੀਆਂ ਪਈਆਂ ਨੇ ਮਿਲਾਪ ਸੰਯੋਗ ਤੋਂ ਬਿਨਾਂ, ਪਰ ਭਾਵ ਅਰਥ ਤਾਂ ਨਿਤਨੇਮ ਹੈ ਨਾ, ਨੇਮ ਹੈ। ਅੱਜ ਨਾ ਸੁੱਤੀ ਕੰਤ ਸਿਉਂ, ਅੰਗ ਮੁੜੇ ਮੁੜ ਜਾਏ, ਜਾਏ ਪੁੱਛੋ ਡੁਹਾਗਣੀ, ਤੁਮ ਕਿਉਂ ਰਹਿਣ ਵਿਹਾਏ, ਤੁਹਾਡੀ ਰਾਤ ਕਿਉਂ ਲੰਘੀ। ਉਸ ਤੋਂ ਅੱਗੇ ਉਹਨਾਂ ਦੀ ਸ਼ਰ੍ਹਾ ਹੈ, ਮੈਂ ਕਿਹਾ ਕਿ ਵੀ ਉਹਨਾਂ ਦੀ ਸ਼ਰ੍ਹਾ, ਪਰ ਕਿੰਨੇ ਨੇਮ ਦੇ ਪਾਬੰਦ ਨੇ, ਕਹਿੰਦੇ ਨੇ ਉੱਠ ਫਰੀਦਾ ਉਜੂ ਸਾਜ, ਨਿਤਨੇਮ ਕਰ ਓਏ, ਉਹਨਾਂ ਦਾ ਚਲੋ ਫਜ਼ਰ ਦੀ ਨਮਾਜ਼ ਕਹਿ ਰਹੇ ਨੇ, ਉੱਠ ਫਰੀਦਾ ਉਜੂ ਸਾਜ, ਸੁਬਾ ਨਿਵਾਜ ਗੁਜ਼ਾਰ, ਜੋ ਸਿਰ ਸਾਈਂ ਨਾ ਨਿਵੈ ਸੋ ਸਿਰ ਕੱਪ ਉਤਾਰ। ਅਗਲਾ ਬਚਨ, ਜੋ ਸਿਰ ਸਾਈਂ ਨਾ ਨਿਵੈ ਸੋ ਸਿਰ ਕੀਜੈ ਕਾਏ, ਜਿਹੜਾ ਨੇਮ ਨਹੀਂ ਨਿਭਾਉਂਦਾ ਉਹ ਸਿਰ ਨੂੰ ਕੀ ਕਰਨਾ। ਕਹਿਣ ਲੱਗੇ ਬਾਲਣ ਦੀ ਥਾਂ ਤੇ ਫੂਕ ਦੇਣਾ ਹੱਡੀਆਂ ਨੂੰ ਜਿਹੜੀਆਂ ਨਿਤਨੇਮ ਹੀ ਨਹੀਂ ਕਰ ਸਕੀਆਂ। ਸ਼ਬਦ ਬੜੇ ਸਖਤ ਸ਼ਬਦ ਵਰਤ ਲਵਾਂ, ਜੋ ਸਿਰ ਸਾਈ ਨਾ ਨਿਵੈ ਸੋ ਸਿਰ ਕੀਜੈ ਕਾਏ, ਕੁੰਨੇ ਖੇਟ ਜਲਾਈਐ ਬਾਲਣ ਸੰਧੀ ਥਾਏ। ਫਿਰ ਇਥੋਂ ਤੱਕ ਸ਼ਬਦ ਆਪਣੇ ਲਿਖਿਆ, ਫਰੀਦਾ ਬੇਨਿਵਾਜਾ ਕੁੱਤਿਆ, ਨੇਮ ਹੈ ਨਾ, ਨੇਮ ਨਾ ਟੁੱਟ ਜਾਏ, ਬੇਨਿਵਾਜਾ ਕੁੱਤਿਆ, ਇਹ ਨਾ ਭਲੀ ਰੀਤ, ਤੇਰੀ ਜ਼ਿੰਦਗੀ ਦੀ ਇਹ ਮਰਿਆਦਾ ਨੇ ਚੰਗੀ ਨਹੀਂ, ਕਭੀ ਚੱਲ ਨਾ ਆਇਓ ਪੰਜੇ ਵਕਤ ਮਸੀਤ, ਕਦੀ ਤੂੰ ਪੰਜ ਵਕਤ ਮਸਜਿਦ ਚ ਨਹੀਂ ਗਿਆ। ਮੈਂ ਬੇਨਤੀ ਕਰਾਂ ਜੀ, ਇੱਕ ਨੇਮ ਸੀ ਉਹਨਾਂ ਦਾ, ਹੁਣ ਸਤਿਗੁਰਾਂ ਨੇ ਕਰਤਾਰਪੁਰ ਕੀ ਸੀ ਜੀ ਨੇਮ ਸਾਡਾ ਰੋਜ਼ ਦਾ। ਮੈਂ ਆਪ ਨੂੰ ਇੱਕ ਦਿਨ ਬੇਨਤੀ ਕੀਤੀ, ਭਾਈ ਸਾਹਿਬ ਨੇ ਸਤਨਾਮ ਵਾਹਿਗੁਰੂ ਵੀ ਲਿਖਿਆ, ਸਤ ਰੂਪ ਸਤਨਾਮ ਕਰ ਸਤਿਗੁਰ ਨਾਨਕ ਦਿਓ ਜਪਾਇਆ, ਧਰਮਸ਼ਾਲ ਕਰਤਾਰਪੁਰ ਸਾਧ ਸੰਗਤ ਸੱਚ ਖੰਡ ਵਸਾਇਆ, ਪੰਜਾਬੀ ਦੀਆਂ ਸਤਰਾਂ ਨੇ, ਵਾਹਿਗੁਰੂ ਗੁਰ ਸ਼ਬਦ ਸੁਣਾਇਆ। ਇੱਕ ਬਚਨ ਜਦੋਂ ਹਜ਼ੂਰ ਗਏ, ਉਂਝ ਤਾਂ ਰੋਜ਼ ਦਾ ਨੇਮ ਸੀ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਪਰ ਕਰਤਾਰਪੁਰ ਦੀ ਧਰਮਸ਼ਾਲਾ ਚ ਰੋਜ਼ ਦਾ ਸਿੱਖਾਂ ਦਾ ਨੇਮ ਸੀ। ਫਿਰ ਬਾਬਾ ਆਇਆ ਕਰਤਾਰਪੁਰ, ਭੇਖ ਉਦਾਸੀ ਸਕਲ ਉਤਾਰਾ, ਪੈਰ ਸੰਸਾਰੀ ਕੱਪੜੇ ਮੰਜੀ ਬੈਠ ਗਿਆ ਅਵਤਾਰਾ, ਬਾਣੀ ਮੁੱਖੋਂ ਉਚਾਰੀਏ ਹੋਏ ਰੁਸ਼ਨਾਈ ਮਿੱਟੇ ਅੰਧਿਆਰਾ, ਗਿਆਨ ਗੋਸ਼ਟ ਚਰਚਾ ਸਦਾ ਅਨਹਦ ਸ਼ਬਦ ਉੱਠੇ ਤੁਨਕਾਰਾ, ਸੋ ਦਰ ਆਰਤੀ ਗਾਵੀਏ ਅੰਮ੍ਰਿਤ ਵੇਲੇ ਜਾਪ ਉਚਾਰਾ। ਅੰਮ੍ਰਿਤ ਵੇਲੇ ਜਪਜੀ ਸਾਹਿਬ, ਸੋ ਦਰ ਦਾ ਸ਼ਬਦ ਤੇ ਆਰਤੀ ਗਾਈ ਜਾਂਦੀ ਸੀ। ਅੱਜ ਦੁੱਖ ਮੈਂ ਫਿਰ ਕਹਾਂਗਾ ਕਿ ਗੁਰਮੁਖੋ ਕੀਰਤਨੀ ਹੋ, ਪ੍ਰਬੰਧਕ ਹੋ, ਕਥਾ ਵਾਚਕ ਹੋ, ਪਾਠੀ ਹੋ, ਇੰਜੀਨੀਅਰ ਹੋ, ਡਾਕਟਰ ਹੋ, ਵਕੀਲ ਹੋ, ਘਰ ਵਿੱਚ ਕੰਮ ਕਰਨ ਵਾਲੀਆਂ ਆਪਣੇ ਘਰਾਂ ਚ ਬੀਬੀਆਂ ਨੇ, ਬਾਕੀ ਸਭ ਕੁਝ ਬਾਅਦ ਵਿੱਚ ਹੈ, ਪਹਿਲਾਂ ਤੁਸੀਂ ਸਿੱਖ ਹੋ, ਤੇ ਸਿੱਖ ਦਾ ਪਹਿਲਾ ਨੇਮ ਹੈ ਨਿਤਨੇਮ ਕਰਨਾ। ਸਤਿਗੁਰੂ ਨੇ ਜੇ ਹਾਲ ਪੰਜ ਪਿਆਰੇ ਸਾਹਿਬ ਕਹਿੰਦੇ ਆ, ਜਿਹੜੇ ਨਿਤਨੇਮ ਨਹੀਂ ਕਰ ਸਕਦੇ, ਜਿਹੜੇ ਪੜ੍ਹੇ ਨਹੀਂ ਉਹਨਾਂ ਲਈ ਕਹਿੰਦੇ ਆ, ਉਹ ਕਹਿੰਦੇ ਇੰਨਾ ਸਮਾਂ ਬੈਠ ਕੇ ਤੁਸੀਂ ਮੂਲ ਮੰਤਰ ਤੇ ਗੁਰਮੰਤਰ ਦਾ ਜਾਪ ਕਰਿਓ, ਕਿਹਾ ਜਾਂਦਾ। ਮੈਂ ਬੇਨਤੀ ਕਰਾਂ ਉਸ ਤੋਂ ਅਗਲੀ ਗੱਲ ਕਿ ਨਿਤਨੇਮ ਲਈ ਨਿਤਨੇਮ ਸੱਦਾ ਹੈ ਗੁਰੂ ਜੀ ਦਾ, ਜਿਨ੍ਹਾਂ ਦੇ ਘਰ ਚ ਸੱਦੇ ਪੈਂਦੇ ਨੇ। ਮੈਂ ਹਰ ਸਾਲ ਕਹਿੰਦਾ ਪਿੱਛੋ ਰਾਤੀ ਸਦੜਾ ਨਾਮ ਖਸਮ ਕਰ ਲੇ ਖੇਮੇ ਛਤਰ ਸਰੇਚੇ ਦਿਸਣ ਰਤ ਪੀੜੇ ਜਿੰਨੀ ਤੇਰਾ ਨਾਮ ਧਿਆਇਆ ਤਿੰਨ ਕੋ ਸਦ ਮਿਲੇ। ਅਗਲੀ ਗੱਲ, ਆਪ ਜੀ ਰੋਜ਼ ਅਰਦਾਸ ਚ ਨਿਤਨੇਮ ਲਈ ਮੰਗ ਕਰਦੇ ਹੋ, ਸੱਚੀ ਹੈ ਉਹ ਪੰਥਕ ਰੂਪ ਚ ਹੈ ਕਿ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੁਗੋ ਜੁਗ ਅਟਲ ਨੇ। ਕੱਲ ਮੈਂ ਕਿਹਾ ਪੰਥ ਵੀ ਜੁਗੋ ਜੁਗ ਅਟਲ ਹੈ। ਮੈਂ ਫਿਰ ਉਸ ਗੱਲ ਨੂੰ ਅੱਜ ਦੁਹਰਾਵਾਂਗਾ ਕਿ ਜਿੱਥੇ ਪੰਜ ਪਿਆਰੇ ਸਾਹਿਬ ਗੁਰੂ ਦੀ ਪਾਰਸ ਕਲਾ ਵਿੱਚ ਸ਼ਮੂਲੀਅਤ ਕਰ ਰਹੇ ਆ ਉਹ ਜੁਗੋ ਜੁਗ ਅਟਲ ਨੇ ਪਿਆਰਿਓ। ਇਹ ਸਿਧਾਂਤ ਮੁੱਕਣ ਵਾਲਾ ਨਹੀਂ, ਪਰ ਰੋਜ਼ ਸਾਡੇ ਨੇਮ ਲਈ ਕਹਿੰਦੇ ਆ ਚੌਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ। ਚੌਕੀ ਵੀ ਤਾਂ ਇੱਕ ਨੇਮ ਹੈ ਨਾ, ਹਾਲਾਂਕਿ ਦਰਬਾਰ ਸਾਹਿਬ ਨਾਲ ਸੰਬੰਧਿਤ ਨੇ, ਆਪਾਂ ਇੱਥੇ ਵੀ ਸੋਦਰ ਦੀ ਚੌਂਕੀ ਕਹਿੰਦੇ। ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਜ਼ਿੰਦਗੀ ਚ ਨੇਮ ਨਹੀਂ ਟੁੱਟਣ ਦੇਣਾ। ਮੈਂ ਫਿਰ ਬੇਨਤੀ ਕਰਾਂ, ਕਈ ਵਾਰੀ ਅਸੀਂ ਮੰਨ ਲਓ ਬਿਮਾਰ ਹੁੰਦੇ ਹਾਂ, ਮੈਂ ਮੇਰੀ ਅਰਜ਼ ਹੈ ਇੱਥੇ ਖਾਸ ਕਰਕੇ ਜਿੱਥੋਂ ਗੁਜ਼ਾਰੀ ਤੁਸੀਂ ਬੱਚਿਆਂ ਨੂੰ ਲਿਆਉਂਦੇ ਹੋ, ਗੱਤਕਾ ਸਿਖਾਉਂਦੇ ਹੋ, ਬਾਣਾ ਪਵਾਉਂਦੇ ਹੋ, ਬੜੀ ਚੰਗੀ ਗੱਲ ਜੇ, ਬਹੁਤ ਚੰਗਾ ਹੈ। ਪਰ ਸਭ ਤੋਂ ਪਹਿਲੀ ਬੇਨਤੀ ਹੈ ਜਿਸ ਬਾਣੀ ਨੂੰ ਪੜ੍ਹ ਕੇ ਬਾਣਾ ਪਾਇਆ ਗਿਆ ਉਸ ਬਾਣੀ ਦਾ ਨਿਤਨੇਮ ਨਾ ਛੱਡ ਕੇ। ਪਹਿਲਾਂ ਕੀ ਸੀ? ਪਹਿਲਾਂ ਬਾਣੀ ਹੈ। ਗੁਰੂ ਰਾਮਦਾਸ ਨੇ ਸਿੱਖ ਦਾ ਰੋਜ਼ ਦਾ ਨੇਮ ਦੱਸਿਆ, ਰੋਜ਼ ਕਰਨਾ ਹੈ। ਉਹ ਅਸੀਂ ਰੋਜ਼ ਪੜ੍ਹਦੇ ਸੁਣਦੇ ਹਾਂ ਸਲੋਕ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੈ, ਉਠਰ ਨਾਮ ਧਿਆਵੈ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੈ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲਵਿਕ ਪਾਪ ਦੋਖ ਲੈ ਜਾਵੇ, ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ, ਜੋ ਸਾਸ ਗਿਰਾਸ ਧਿਆਇ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੈ, ਜਿਸ ਨੂੰ ਦਿਆਲ ਹੋਵੇ ਮੇਰਾ ਸਵਾਮੀ, ਤਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੈ। ਜਿਹੜਾ ਰੋਜ਼ ਦਾ ਨਿਤਨੇਮ ਹੋ ਜਾਏਗਾ, ਗੁਰੂ ਰਾਮਦਾਸ ਕਹਿੰਦੇ ਨੇ ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖੀ, ਜੋ ਆਪ ਜਪੈ ਅਵਰੈ ਨਾਮ ਜਪਾਵੈ। ਇਸ ਤੋਂ ਅਗਲੀ ਬੇਨਤੀ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਕੋਲ ਸਿੱਖ ਆਏ, ਇਤਿਹਾਸ ਤਾਂ ਉਹੀ ਹੈ ਨਾ ਜੀ, ਪੁੱਛਦੇ ਨੇ ਮਹਾਰਾਜ ਕਿ ਅਸੀਂ ਰੋਜ਼ ਨੇਮ ਨਿਭਾਉਣ ਦਾ ਯਤਨ ਕਰਨੇ ਆ ਪਰ ਕਈ ਵਾਰੀ ਨਹੀਂ ਨਿਭਦਾ। ਹਜ਼ੂਰ ਨੇ ਫਰਮਾਇਆ ਕਿ ਤੁਸੀਂ ਨੇਮ ਇਸ ਤਰ੍ਹਾਂ ਬਣਾਓ ਜਿਵੇਂ ਤੁਹਾਡੀ ਰੋਜ਼ਮਰਾ ਜ਼ਿੰਦਗੀ ਦੇ ਕਰਮ ਨੇ, ਕੰਮ ਨੇ। ਹਾਂਜੀ, ਤੁਸੀਂ ਦੁਕਾਨ ਤੇ ਰੋਜ਼ ਜਾਂਦੇ ਹੋ, ਤੁਸੀਂ ਦਫ਼ਤਰ ਰੋਜ਼ ਜਾਂਦੇ ਹੋ, ਤੁਸੀਂ ਖੇਤਾਂ ਰੋਜ਼ ਜਾਂਦੇ ਹੋ, ਰੋਜ਼ ਦੇ ਜਿਹੜੇ ਤੁਹਾਡੇ ਨੇਮ ਨੇ ਉਸ ਤਰ੍ਹਾਂ ਨਿਤ ਨੇਮ ਨੂੰ ਆਪਣੀ ਲੋੜ ਸਮਝੋ। ਜੇ ਦੁਕਾਨ ਤੇ ਨਹੀਂ ਜਾਓਗੇ ਹੱਟੀ ਤੇ ਮਹਾਰਾਜ ਘਰ ਦੀ ਰੋਟੀ ਨਹੀਂ ਚੱਲਣੀ, ਖੇਤਾਂ ਚ ਨਹੀਂ ਜਾਓਗੇ ਮਹਾਰਾਜ ਫਸਲ ਨਹੀਂ ਆਉਣੀ। ਕਹਿਣ ਲੱਗੇ ਜਦੋਂ ਢਿੱਡ ਦੀ ਲੋੜ ਹੋਵੇ ਬੰਦਾ ਦੁਨਿਆਵੀ ਨੇਮ ਨਹੀਂ ਟੁੱਟਣ ਦਿੰਦਾ, ਜਿੱਦਣ ਆਤਮਾ ਦੀ ਲੋੜ ਪੈਦਾ ਹੋ ਗਈ ਉਦਣ ਰੂਹਾਨੀ ਨੇਮ ਨਹੀਂ ਟੁੱਟਣ ਦਿੰਦਾ। ਜਿਮ ਨਿਸ਼ਦਿਨ ਕਰ ਕਾਜ ਸੁਧਾਰੇ, ਤਿਆਗੈ ਕਬੂ ਨ ਲਾਗੈ ਪਿਆਰੇ, ਤਥਾ ਪਿਆਰ ਧਰੋ ਗੁਰਬਾਣੀ, ਪੜ੍ਹਨ ਸੁਣ ਕੀ ਰੁਚਮਨ ਠਾਨੀ, ਧਰਿਓ ਅਰਥ ਜੋ ਸ਼ਬਦ ਮਝਾਰਾ, ਬਾਰ ਬਾਰ ਉਰ ਕਰੋ ਵਿਚਾਰਾ, ਕਿਆ ਗੁਰ ਕਹੈ ਕਰੈ ਖਮ ਕਹਾਂ, ਸਨੈ ਸਨੈ ਮਨ ਮੋਰੋ ਮਹਾਂ। ਐਸਤਾ ਇਸ ਮਨ ਨੂੰ ਇਧਰ ਮੋੜਨਾ ਸ਼ੁਰੂ ਕਰ ਦਈਏ। ਇਸ ਤੋਂ ਅਗਲੀ ਬੇਨਤੀ ਇੱਕ ਹੋਰ ਕਿ ਨਿਤਨੇਮ ਕਰਦਿਆਂ ਅਰਥਾਂ ਦੀ ਸਮਝ ਨਹੀਂ ਜੀ, ਇਹ ਵੀ ਇੱਕ ਸਵਾਲ ਹੈ ਨਾ। ਨਿਤਨੇਮ ਕਰ ਰਹੇ ਹਾਂ ਪਰ ਅਰਥਾਂ ਦੀ ਸਮਝ ਕੋਈ ਨਹੀਂ, ਜੇ ਅਰਥਾਂ ਦੀ ਸਮਝ ਕੋਈ ਨਹੀਂ ਫਿਰ ਪੜ੍ਹਨ ਦਾ ਫਾਇਦਾ ਕੋਈ ਨਹੀਂ, ਤੇ ਜਦੋਂ ਅਸੀਂ ਸਟੇਜਾਂ ਤੇ ਚੋਖਾ ਰੌਲਾ ਪਾਉਂਦੇ ਹਾਂ ਇਹਦਾ ਵੀ ਫਾਇਦਾ ਨਹੀਂ, ਇਹਦਾ ਵੀ ਫਾਇਦਾ ਨਹੀਂ। ਸੱਚੀ ਜੇ ਲੋਕੀ ਭੱਜਣ ਦਾ ਰਾਹ ਲੱਭਦੇ ਆ, ਉਹ ਸੋਚਦੇ ਨੇ ਪਿੰਦਰਪਾਲ ਆ ਗਿਆ ਬਸ ਠੀਕ ਹੈ, ਜਿਹੜੀ ਦੂਜੀ ਗੱਲ ਕਹੀ ਉਹ ਨਹੀਂ ਮੰਨਣੀ, ਜੇ ਕਹਿੰਦਾ ਕੋਈ ਫਾਇਦਾ ਨਹੀਂ। ਮੈਂ ਆਪ ਨੂੰ ਬੇਨਤੀ ਕਰਾਂਗਾ ਗੁਰਮੁਖੋ, ਅਰਥ ਨਾ ਵੀ ਸਮਝ ਪੈਣ, ਮੇਰੀ ਹੱਥ ਜੋੜ ਕੇ ਬੇਨਤੀ ਹੈ, ਗੁਰਬਾਣੀ ਗਾਈ ਹੋਈ ਕਦੀ ਵੀ ਨਿਫਲ ਨਹੀਂ ਜਾਂਦੀ ਹੁੰਦੀ। ਇਸ ਬੇਨਤੀ ਨੂੰ ਫਿਰ ਸੁਣਿਓ, ਮੈਂ ਹੁਣੇ ਕਿਹਾ ਧਰਿਓ ਅਰਥ ਜੋ ਸ਼ਬਦ ਮਝਾਰਾ, ਪਰ ਜੇ ਅਰਥ ਨਾ ਵੀ ਸਮਝ ਪੈਂਦੇ ਹੋਣ। ਇੱਕ ਵਾਰ ਆਪ ਨੂੰ ਸੰਗਤ ਨੂੰ ਮੈਂ ਇੱਥੇ ਬੇਨਤੀ ਕੀਤੀ ਸੀ ਜੀ, ਜਿਨ੍ਹਾਂ ਦਾ ਸੰਬੰਧ ਜਿੰਦ ਨਾਲ ਬਣ ਜਾਏ ਨਾ, ਉਹ ਅਰਥਾਂ ਤੋਂ ਬਿਨਾਂ ਵੀ ਅਸਰ ਕਰ ਜਾਂਦੇ ਨੇ। ਜਿੰਦ ਨਾਲ ਕਿਵੇਂ? ਜਿਹ ਤੋਂ ਬਿਨਾਂ ਸਰਨਾ ਹੀ ਨਹੀਂ। ਬੱਚੇ ਦਾ ਜਨਮ ਹੁੰਦਾ, ਇਨਸਾਨ ਦਾ ਬੱਚਾ ਜਨਮ ਲੈਂਦਾ, ਉਹਨੂੰ ਤਾਂ ਇਹ ਵੀ ਨਹੀਂ ਪਤਾ ਜਿਹਨੇ ਜਨਮ ਦਿੱਤਾ ਇਹਨੂੰ ਮਾਂ ਕਹਿਣਾ, ਨਹੀਂ ਪਤਾ ਨਾ। ਸਭ ਤੋਂ ਪਹਿਲਾਂ ਕਰਮ ਉਹ ਕੀ ਕਰਦਾ? ਆਪਣੀ ਮਾਂ ਦਾ ਦੁੱਧ ਚੁੰਘਦਾ। ਉਹਨੂੰ ਤਾਂ ਇਹ ਵੀ ਨਹੀਂ ਪਤਾ ਵੀ ਜੋ ਮੈਂ ਕਿਰਿਆ ਕਰ ਰਿਹਾ ਇਹ ਹੈ ਕੀ। ਮਾਂ ਦੇ ਸੀਨੇ ਦਾ ਨਹੀਂ ਪਤਾ, ਮਾਂ ਦਾ ਨਹੀਂ ਪਤਾ, ਇਹ ਵੀ ਨਹੀਂ ਪਤਾ ਕਿ ਇਹਨੂੰ ਦੁੱਧ ਕਹਿੰਦੇ ਆ, ਸ਼ੀਰ ਕਹਿੰਦੇ ਆ, ਖੀਰ ਕਹਿੰਦੇ ਆ। ਜੇ ਕੋਈ ਕਹੇ ਵੀ ਨਹੀਂ, ਪਹਿਲਾਂ ਨਿਆਣੇ ਨੂੰ ਸਮਝ ਹੋਵੇਗੀ ਤੇ ਤਾਂ ਦੁੱਧ ਪਿਆਣਾ। ਜੇ ਦੁੱਧ ਦੇ ਅਰਥਾਂ ਦਾ ਨਹੀਂ ਪਤਾ ਇਹਨੂੰ ਕੀ ਫਾਇਦਾ? ਨਹੀਂ ਪਿਆਰਿਓ, ਜਿਹਦੀ ਜਿੰਦ ਨਾਲ ਲੋੜ ਬਣ ਜਾਏ ਨਾ, ਉਹ ਦੁੱਧ ਪੀਏਗਾ, ਦੁੱਧ ਚੁੰਘੇਗਾ, ਗਲੇ ਤੋਂ ਥੱਲੇ ਦੁੱਧ ਉਤਰੇਗਾ ਤੇ ਪੂਰੀ ਨਾੜ ਨਾੜ ਵਿੱਚ ਆਪਣੀ ਐਨਰਜੀ ਪੈਦਾ ਕਰ ਦੇਗਾ। ਅਰਥ ਨਾ ਵੀ ਸਮਝ ਆਉਂਦੇ ਹੁਣ, ਗੁਰਮੁਖੋਂ ਨਿਤਨੇਮ ਨਾ ਛੱਡੋ, ਅੰਦਰ ਦੇ ਇਸ਼ਕ ਬਣ ਜਾਏ ਤੇ ਬਿਨਾਂ ਅਰਥਾਂ ਤੋਂ ਵੀ ਬਾਣੀ ਆਪਣਾ ਅਸਰ ਕਰਦੀ ਹੈ। ਕਿਉਂਕਿ ਸੁਰਤ ਨੂੰ ਤੇ ਉਹਨੇ ਚੁੱਕ ਕੇ ਲੋਕ ਕਥਾ ਦੁਆ ਕਰਨੀ ਉਹਨੇ ਕਿ ਸੱਚੀ ਜੀ ਮੈਂ ਕਹਿੰਦਾ, ਜੇ ਸਾ ਕਥਾ ਨਾ ਕਰਨੀ ਹੋਵੇ ਤੇ ਸਿਰਫ ਇੱਕ ਗੁਰੂ ਗ੍ਰੰਥ ਸਾਹਿਬ ਸਤਿਗੁਰਾਂ ਦੀ ਬਾਣੀ, ਦੂਜੀ ਗੱਲ ਹੀ ਕੋਈ ਨਾ ਕਰੀਏ। ਜਿਹਨੇ ਪਰਮਾਰਥ ਦੇ ਰਸਤੇ ਤੁਰਨਾ ਹੈ ਉਹਨੂੰ ਸਮਝ ਕੋਈ ਨਹੀਂ, ਪਰ ਦੁੱਧ ਆਪਣਾ ਕੰਮ ਕਰੇਗਾ। ਕਿਸੇ ਨੂੰ ਕੀ ਪਤਾ ਪਾਣੀ H2O ਹਾਈਡਰੋਜਨ ਆਕਸੀਜਨ ਕਹਿ, ਉਹਦੀ ਜਾਣੇ ਬਲਾ ਕੈਮਿਸਟਰੀ। ਉਹ ਕਹਿੰਦਾ ਤੂੰ ਅਰਥ ਨਾ ਪੁੱਛ, ਤੂੰ ਮੈਨੂੰ ਇੱਕ ਵਾਰੀ ਪੀਣ ਵਾਸਤੇ ਦੇ, ਮੈਂ ਤੈਨੂੰ ਦੱਸ ਦਿਆਂਗਾ ਜਲ ਚ ਠੰਡਕ ਹੈ ਤੇ ਮੇਰੇ ਅੰਦਰ ਦੀ ਪਿਆਸ ਬੁਝਾਏਗਾ। ਬੇਨਤੀ ਹੈ ਜੀ ਗੁਰਬਾਣੀ। ਇਹੀ ਗੱਲ ਭਾਈ ਗੁਰਦਾਸ ਸਾਹਿਬ ਜੀ ਨੂੰ ਕਿਸੇ ਪੁੱਛੀ ਜੀ, ਅਸੀਂ ਰੋਜ਼ ਨੇਮ ਨਿਭਾਉਂਦੇ ਹਾਂ ਤੇ ਤੁਹਾਨੂੰ ਦੱਸੋ। ਭਾਈ ਸਾਹਿਬ ਕਹਿੰਦੇ ਨੇ ਰੋਜ਼ ਨਿਭਾਓ, ਇੱਕ ਦਿਨ ਗੁਰੂ ਕਲਾ ਵਰਤਾਏਗਾ। ਮੇਰੀ ਹੋਰ ਗੱਲ ਸੁਣਿਓ, ਇਹ ਕਵਿਤਾ ਨਹੀਂ, ਇਹ ਗੁਰਬਾਣੀ ਕੱਲੀ ਕਵਿਤਾ ਨਹੀਂ, ਇਹ ਛੰਦਾਬੰਦੀ ਨਹੀਂ ਜਿਹੜੀ ਐਵੇਂ ਦਰਿਆਵਾਂ ਦੇ ਕੰਢੇ ਲਿਖ ਦਿੱਤੀ। ਜਿੰਨੇ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਨੇ, ਹਰ ਸ਼ਬਦ ਦੇ ਵਿੱਚ ਸ਼ਬਦ ਦਾ ਉਚਾਰਨ ਕਰਤਾ ਬੈਠਾ ਹੋਇਆ ਹੈ। ਆਮ ਤੌਰ ਤੇ ਲਿਖਾਰੀ ਦੀ ਲਿਖਤ ਪੜ੍ਹੋ, ਲਿਖਾਰੀ ਸਾਹਮਣੇ ਆਉਣ ਲੱਗ ਪੈਂਦਾ। ਕਦੀ ਤੁਸੀਂ ਪ੍ਰੋਫੈਸਰ ਸਾਹਿਬ ਸਿੰਘ ਦਾ ਟੀਕਾ ਪੜ੍ਹੋ ਤੁਹਾਨੂੰ ਜੇਨ ਚ ਚੱਲੇਗਾ। ਤੁਸੀਂ ਦੂਜੇ ਮਹਾਂਪੁਰਖਾਂ ਦੇ ਬਾਬਾ ਗੁਰਬਚਨ ਸਿੰਘ ਦੀਆਂ ਕੈਸਟਾਂ ਸੁਣੋ ਕਿ ਕਿਸੇ ਦੀ ਵੀ ਸੁਣੋ, ਭਾਈ ਸਾਹਿਬ ਭਾਈ ਰਣਧੀਰ ਸਿੰਘ ਦੀ ਕਿਤਾਬਾਂ ਪੜ੍ਹੋ, ਜੇਨ ਚ ਆਉਂਦਾ ਨੀ ਲਿਖਾਰੀ, ਵਾਰ ਵਾਰ ਆਉਂਦਾ ਪੜ੍ਹਦੇ ਹੋਇਆ। ਤੇ ਜਿਸ ਜਪਜੀ ਸਾਹਿਬ ਨੂੰ ਪੜ੍ਹਦੇ ਆ ਗੁਰੂ ਨਾਨਕ ਜੇ ਜ਼ੇਨ ਵਿੱਚ ਆ ਜਾਏ ਤੇ ਅਸਰ ਆਪਣੇ ਆਪ ਹੋ ਜਾਏਗਾ। ਲਿਖਾਰੀ ਲਿਖਤ ਵੀ ਸਮਾਇਆ ਹੁੰਦਾ ਹੈ, ਪਰ ਸਤਿਗੁਰਾਂ ਦੀ ਮੈਂ ਕਿਹਾ ਆਮ ਨਹੀਂ ਗੱਲ, ਇਹ ਤਾਂ ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ, ਬਾਣੀ ਅੰਮ੍ਰਿਤ ਸਾਰੇ, ਵਾਹ ਵਾਹ ਬਾਣੀ ਨਿਰੰਕਾਰ ਹੈ। ਮਹਾਰਾਜ ਕਹਿੰਦੇ ਆ ਇਹ ਬਾਣੀ ਚ ਸਤਿਗੁਰ ਬਚਨ, ਬਚਨ ਹੈ ਸਤਿਗੁਰ, ਸਤਿਗੁਰੂ। ਮੈਂ ਫਿਰ ਬੇਨਤੀ ਹੈ ਗੁਰਮੁਖੋ, 35 ਅੱਖਰ ਨੇ, ਇਹ ਸਾਡੇ ਮਾਨਵੀ ਬੋਲੀ ਦੀਆਂ ਧੁਨੀਆਂ ਨੇ, 35 ਅੱਖਰ। ਪਰ ਇਹਨਾਂ 35 ਅੱਖਰਾਂ ਵਿੱਚ ਉਹ ਬੈਠਾ ਹੋਇਆ ਜਿਹਨੂੰ ਅੱਖਰਾਂ ਨਾਲ ਬਿਆਨ ਹੀ ਨਹੀਂ ਕੀਤਾ ਜਾ ਸਕਦਾ। ਭਾਈ ਸਾਹਿਬ ਜੀ ਨੂੰ ਪੁੱਛਿਆ ਜੀ ਰੋਜ਼, ਉਹ ਉਦਾਹਰਨ ਤਕਰੀਬਨ 3-4 ਹੀ ਦਿੰਦੇ ਨੇ ਹਨਾ। ਉਹ ਕਹਿੰਦੇ ਦੀਵਾ ਬਲਦਾ ਜੈਸੇ ਦੀਪ ਦੀਪਤ ਪਤੰਗ ਲੋਟ ਪੋਟ ਹੋਤ ਕਬੂ ਕੈ ਜਵਾਰਾ ਮੈਂ ਪਰਤ ਜਰ ਜਾਏ ਕੈ। ਇਹਦੇ ਅਰਥ ਥੋੜੇ ਜਿਹੇ ਕਰ ਰਹੀ, ਜੈਸੇ ਦੀਪ ਦੀਪਤ, ਜੈਸੇ ਦਾ ਅਰਥ ਜਿਵੇਂ, ਦੀਪ ਦਾ ਅਰਥ ਦੀਵਾ ਤੇ ਦੀਪਤ ਦਾ ਅਰਥ ਜਗਿਆ ਹੋਇਆ, ਬੁਝਿਆ ਨਹੀਂ ਬਲਦਾ ਹੋਇਆ। ਜੈਸੇ ਦੀਪ ਦੀਪਤ ਪਤੰਗ ਲੋਟ ਪੋਟ ਹੋਤ, ਦੀਵਾ ਬਲਿਆ ਜੀ, ਪਤੰਗਾ ਆ ਗਿਆ, ਉਹਨੇ ਪਹਿਲੇ ਦਿਨ ਪ੍ਰਕਰਮਾ ਕੀਤੀ ਜੀ, ਉੱਤੋਂ ਘੁੰਮਦਾ ਰਿਹਾ, ਵਾਪਸ ਚਲਾ ਗਿਆ, ਦੂਜੇ ਦਿਨ ਫਿਰ ਆਇਆ ਤੁਰ ਗਿਆ, ਤੀਜੇ ਦਿਨ ਆਇਆ। ਭਾਈ ਸਾਹਿਬ ਕਹਿੰਦੇ ਨੇ ਆਉਂਦਾ ਰਹੀ, ਇੱਕ ਦਿਨ ਪ੍ਰਕਰਮਾ ਕਰਦਿਆਂ ਕਰਦਿਆਂ ਦੀਵੇ ਦੀ ਲਾਟ ਵੀ ਸਮਾ ਕੇ ਦੀਵੇ ਦੀ ਲਾਟ ਵਰਗਾ ਹੋ ਜਾਏਗਾ, ਨੇਮ ਨਾ ਟੁੱਟਣ ਦੇ। ਜੈਸੇ ਦੀਪ ਦੀਪਤ ਪਤੰਗ ਲੋਟ ਪੋਟ ਹੋਤ ਕਬੂ ਕੈ ਜਵਾਰਾ ਮੈਂ ਪਰਤ ਜਰ ਜਾਏ ਕੈ। ਜੈਸੇ ਖਗ ਦਿਨ ਪ੍ਰਤ ਚੁਗ ਚੁਗ ਆਵੇ ਨੁੱਡ ਉੱਡ ਕਉ ਦਿਨ ਫਾਂਸੀ ਫਾਂਸੈ ਬਹੁਰ ਨਾ ਆਏ ਕੈ। ਖਗ ਆ ਪੰਛੀ, ਰੋਜ਼ ਪੰਛੀ ਉੱਡਦਾ ਆਲਣੇ ਚੋਂ, ਉਹ ਜਾ ਕੇ ਕਣਕ ਦੇ ਵਿੱਚ ਬਹਿ ਜਾਂਦਾ, ਕਦੀ ਕਿਤੇ ਬਹਿ ਜਾਂਦਾ, ਉਹ ਦਾਣਾ ਖਾਂਦਾ ਫਿਰ ਆ ਜਾਂਦਾ, ਦਾਣਾ ਖਾਂਦਾ ਫਿਰ ਆਉਂਦਾ। ਕਹਿੰਦੇ ਰੋਜ਼ ਨਿਯਮ ਨਿਭਾਈ ਜਾਏਗਾ ਨਾ, ਇੱਕ ਦਿਨ ਜਾਲ ਵੀ ਜ਼ਰੂਰ ਫਸੇਗਾ, ਟਿਕ ਜਾਏਗਾ। ਇਹਦੇ ਅਰਥ ਜੇ ਦੂਜੇ ਬਾਸ਼ ਨਾਲ ਲਓ ਤੇ ਦੂਜੇ ਅਰਥ ਹੋ ਜਾਣੇ ਨੇ, ਪਰ ਇਹ ਪੋਜ਼ਿਟਿਵ ਲੈਣੇ ਨੇ ਕਿ ਜਿਵੇਂ ਪਤੰਗਾ ਰੋਜ਼ ਪਰਿਕਰਮਾ ਕਰੇ, ਇੱਕ ਦਿਨ ਬਲਦੇ ਹੋਏ ਦੀਵੇ ਵਰਗਾ ਖੁਦ ਬਲਣ ਲੱਗ ਪਏਗਾ। ਜਿਵੇਂ ਪੰਛੀ ਰੋਜ਼ ਭਟਕਦਾ ਇੱਕ ਦਿਨ ਆਵੇਗਾ ਪਿੰਜਰੇ ਵਿੱਚ ਟਿਕ ਜਾਏਗਾ। ਇਹਦਾ ਮਤਲਬ ਮਨਾ ਤੂੰ ਰੋਜ਼ ਨੇਮ ਨਿਭਾਈ, ਇੱਕ ਦਿਨ ਬਾਣੀ ਵਰਗੀ ਲਾਲੀ ਤੇਰੇ ਵਿੱਚ ਆ ਜਾਏਗੀ, ਤੂੰ ਰੋਜ਼ ਪੰਛੀ ਦੀ ਤਰ੍ਹਾਂ ਜਾਈ, ਇੱਕ ਦਿਨ ਜਿੱਦਣ ਸ਼ਬਦ ਦਾ ਜਾਲ ਪੈ ਗਿਆ ਤੇਰੀ ਭਟਕਣਾ ਮੁੱਕ ਜਾਏਗੀ। ਪੋਜ਼ਿਟਿਵ ਹੈ, ਜੈਸੇ ਖੱਗ ਦਿਨ ਪ੍ਰਤ ਚੋਗ ਚੁਗ ਆਵੇ, ਉੱਡ ਕਾਉ ਦਿਨ ਫਾਂਸੀ ਫਾਂਸੈ, ਬੌਰ ਨਾ ਆਏ ਹੈ ਜੈਸੇ ਅਲ ਕਮਲ ਪ੍ਰਤ, ਜੈਸੇ ਅਲ ਕਮਲ ਪ੍ਰਤ ਖੋਜੈ ਨਿਤ, ਕਬੂ ਕਮਲ ਦਲ ਸੰਪਟ ਸਮਾਏ ਹੈ। ਇੱਕ ਦਿਨ ਉਹ ਭਵਰਾ ਵਿੱਚ ਹੀ ਸਮਾ ਗਿਆ। ਅੱਗੇ ਭਾਈ ਜੀ ਕਹਿੰਦੇ ਆ, ਤੈਸੇ ਗੁਰਬਾਨੀ ਅਵਗਾਨ ਕਰਤ ਚਿਤ, ਰੋਜ਼ ਨਿਤਨਮ ਕਰਨਾ, ਨੇਮ ਨਹੀਂ ਛੱਡਣਾ। ਉਹ ਗੁਰਮੁਖੋ, ਮੈਂ ਪਿਛਲੇ ਦਿਨ ਹੀ ਕਿਹਾ, ਹੁਣ ਇੱਥੇ ਤੁਹਾਨੂੰ ਵੀ ਬੇਨਤੀ ਕਰਕੇ ਜਾਵਾਂਗਾ, ਅਸੀਂ ਹਰ ਸਾਲ ਖਾਲਸਾ ਨੂੰ ਪਤਾ ਹੈ ਸਾਹਿਬਜ਼ਾਦਿਆਂ ਦੀ ਯਾਦ ਚ ਆਪਾਂ ਸਮਾਗਮ ਕਰਨੇ ਨਾ ਸਾਰੇ, ਭਾਵੇਂ ਤੁਸੀਂ ਇੱਥੇ ਬੈਠੇ ਹੋ, ਉੱਥੇ ਲਾਈਵ ਚੱਲਦਾ ਹੁੰਦਾ, ਇੱਕ ਇੱਕ ਸਹਿਜ ਪਾਠ ਨਾ ਸਾਹਿਬਜ਼ਾਦਿਆਂ ਦਾ ਤੇ ਮਾਤਾ ਜੀ ਦਾ ਜ਼ਰੂਰ ਕਰਿਆ ਕਰੋ। ਜੇ ਸਾਲ ਚ ਕਰਾਂਗੇ ਚਾਰ ਅੰਗ ਰੋਜ਼ ਕਰੋ, ਸਮਾਪਤੀ। ਜਦੋਂ ਪਾਠ ਕਰਨਾ ਹੈ ਇਸ ਤਰ੍ਹਾਂ ਕਰੀਏ ਕਿ ਅਸੀਂ ਮਾਤਾ ਜੀ ਨੂੰ ਤੇ ਗੁਰੂ ਕੇ ਲਾਲਾ ਨੂੰ ਸੰਥਿਆ ਸੁਣਾਉਣੇ ਪਏ ਹਾਂ। ਤੁਸੀਂ ਦੇਖਿਓ ਰਸ ਕੈਸਾ ਬਣਦਾ ਹੈ। ਹਜ਼ੂਰ ਸੱਚੇ ਪਾਤਸ਼ਾਹ ਜੀ ਦੇ ਪਿਆਰੇ ਸਿੱਖ ਭਾਈ ਜੀ ਕਹਿੰਦੇ, ਤੈਸੇ ਗੁਰਬਾਣੀ ਅਵਗਾਨ ਕਰਤ ਚਿਤ, ਕਬੂ ਮਗਨ ਹੋਵੇ ਸ਼ਬਦ ਉਰਜਾਏ ਹੈ। ਇੱਕ ਦਿਨ ਇਹੀ ਮਨ ਜਿਹੜਾ ਪਾਠ ਕਰਦਿਆਂ ਕਰਦਿਆਂ ਗੁਰਬਾਣੀ ਬਣੀਏ, ਪਿਆਰਿਓ ਬਾਣੀ ਆਪਣੇ ਵਰਗਾ ਉਹਨੂੰ ਬਣਾ ਦਿੰਦੀ ਹੈ। ਮੈਂ ਅੱਜ ਇਹ ਬੇਨਤੀ ਕਰਨੀ ਚਾਹੁੰਦਾ ਸਾਂ, ਜਿਨ੍ਹਾਂ ਨੇ ਸੋਹਿਲਾ ਸਾਹਿਬ ਕਦੀ ਨਹੀਂ ਕੀਤਾ ਨਾ, ਪੰਜ ਸ਼ਬਦ ਨੇ ਤੇ ਮਿੰਟ ਢਾਈ ਕੋਈ ਨਹੀਂ ਲੱਗਦੇ ਬੋਲ ਕੇ, ਜੇ ਅੱਜ ਜਾ ਕੇ ਰਾਤ ਨੂੰ ਸੌਣ ਲੱਗਿਆ ਸੋਹਿਲਾ ਸਾਹਿਬ ਕਰ ਲਿਆ, ਫਿਰ ਤਾਂ ਸਮਝਾਂਗੇ ਕਥਾ ਸਫਲ ਏ, ਨਹੀਂ ਤੇ ਫਿਰ ਇੱਕ ਟੀਚਰ ਏ, ਬੋਲਣਾ ਹੈ ਬੋਲ ਕੇ ਤੁਰ ਜਾਣਾ। ਆਪਾਂ ਇਹਨੂੰ ਪ੍ਰੈਕਟੀਕਲ ਜੀ ਕੇ ਦੇਖੀਏ। ਮੈਂ ਕੱਲ ਨੂੰ ਬੇਨਤੀ ਕਰਾਂਗਾ, ਸੌਣ ਲੱਗੇ ਕਿਉਂ, ਇਹਦਾ ਸੰਬੰਧ ਸੌਣ ਨਾਲ ਕਿਉਂ ਹੈ, ਕਿਉਂਕਿ ਇਹਦਾ ਬਹੁਤ ਗਹਿਰਾ ਸੰਬੰਧ ਹੈ ਸੌਣ ਦੇ ਨਾਲ ਸੋਹਿਲਾ ਸਾਹਿਬ ਦਾ। ਪਰ ਅੱਜ ਮੇਰੀ ਬੇਨਤੀ ਹੈ ਜੀ, ਆਪਣੀ ਜ਼ਿੰਦਗੀ ਦਾ ਨੇਮ ਇਹੀ ਗੱਲ। ਮੈਨੂੰ ਯਾਦ ਹੈ ਬਾਬਾ ਅਤਰ ਸਿੰਘ ਮਸਤੂਵਾਣੇ ਵਾਲਿਆਂ ਦੇ ਜੀਵਨ ਚ ਇੱਕ ਸੱਜਣ ਨੇ PhD ਕੀਤੀ ਉਹਨਾਂ ਦੇ ਜੀਵਨ ਤੇ, ਕਿ ਸੱਜਣ ਨੇ ਆ ਕੇ ਪੁੱਛਿਆ ਸੀ ਪੰਥ ਦਾ ਕੀ ਬਣੇਗਾ। ਵਾਹਿਗੁਰੂ ਜੀ ਮੈਂ ਨਾਂ ਨਹੀਂ ਲੈਣਾ, ਇਹੋ ਜਿਹੇ ਮੈਨੂੰ ਆਗੂ ਮਿਲੇ ਆ ਇੱਥੇ ਵੀ ਤੇ ਉੱਥੇ ਵੀ, ਜਿਹੜੇ ਪੰਥ ਲਈ ਬਹੁਤ ਕੁਝ ਕਰਦੇ ਆ, ਤੇ ਜਪਜੀ ਸਾਹਿਬ ਇੱਕ ਦਿਨ ਵੀ ਨਹੀਂ ਪੜਿਆ ਹੋਇਆ। ਇਹ ਸ਼ਬਦ ਉਹਨਾਂ ਨੂੰ ਕਿਹਾ ਕਿ ਬਾਬਾ ਜੀ ਪੰਥ ਦਾ ਕੀ ਬਣੇਗਾ, ਉਹ ਕੀਰਤਨ ਕਰਕੇ ਹਟੇ ਸਨ ਦੋ ਤਿੰਨ ਵਾਰੀ, ਕਿਉਂਕਿ ਜਿਹੜੀ ਸੇਵਾ ਕਰਨੇ ਆ, ਸੇਵਾ ਦੀ ਖੌਮੇ ਨੂੰ ਕੇਵਲ ਬਾਣੀ ਮਾਰ ਸਕਦੀ ਏ, ਨਹੀਂ ਤੇ ਕੱਲੀ ਸੇਵਾ ਵੀ ਖਤਰਨਾਕ ਰੂਪ ਧਾਰਨ ਕਰ ਜਾਂਦੀ ਹੈ। ਸਾਡੇ ਇੱਕ ਸਿਆਣੇ ਕਹਿੰਦੇ ਸਨ ਕਿ ਸਿਮਰਨ ਤੇ ਸੇਵਾ ਦੋਨੋਂ ਇਕੱਠੇ ਨੇ। ਪਿਆਰਿਓ, ਸੇਵਾ ਵਿੱਚੋਂ ਜਿਹੜੀ ਖੌਮੇ ਉਪਜਦੀ ਨੇ ਉਹ ਬੜੀ ਖਤਰਨਾਕ ਹੁੰਦੀ ਹੈ, ਉਹ ਬੰਦੇ ਨੂੰ ਬੰਦਾ ਨਹੀਂ ਸਮਝ ਦਿੰਦੀ। ਧਨ ਦੀ ਖੌਮੇ, ਪੈਸੇ ਦੀ ਖੌਮੇ, ਜੋਬਨ ਦੀ ਖੌਮੇ, ਕੁਰਸੀ ਦੀ ਖੌਮੇ, ਬੰਦਾ ਜਦੋਂ ਕਿਤੇ ਧਰਮੀ ਬੰਦਾ ਮਿਲ ਜਾਂਦਾ ਤੇ ਸੱਚੀ ਲੋ, ਜਿਹਨੇ ਕਦੀ ਨੀ ਬਾਣੀ ਪੜ੍ਹੀ ਹੱਥ ਜੋੜ ਕੇ ਕਹਿੰਦਾ ਬਾਬਾ ਜੀ ਮੈਂ ਤਾਂ ਪਾਪੀ ਜੇ ਮੈਨੂੰ ਬਖਸ਼ ਦਿਆ ਜੇ, ਇਹਦਾ ਮਤਲਬ ਉਹਦੇ ਅੰਦਰ ਕਿਤੇ ਅਹਿਸਾਸ ਹੈ ਮੇਰੇ ਪੱਲੇ ਕੁਛ ਨੀ। ਤੇ ਜਿਹਨੂੰ ਸੇਵਾ ਦੀ ਹੋਮੇ ਹੋ ਜਾਏ ਨਾ, ਉਹ ਤੋਂ ਬਚਣਾ ਬੜਾ ਮੁਸ਼ਕਲ ਹੈ, ਕਿਉਂਕਿ ਉਹਦਾ ਅੰਦਰ ਉੱਥੇ ਖਲੋ ਗਿਆ। ਉਹਨਾਂ ਕਿਹਾ ਜੀ ਕੀ ਪੰਥ ਬਾਰੇ ਬਾਬਾ ਜੀ ਨੇ ਇੱਕੋ ਸ਼ਬਦ ਕਿਹਾ, ਕਿਉਂਕਿ ਉਹਨਾਂ ਦੀ ਸੇਵਾ ਬੜੀ ਵੱਡੀ ਸੀ। ਬਾਬਾ ਅਤਰ ਸਿੰਘ ਜੀ ਦੀ ਸੇਵਾ ਨੂੰ ਅਸੀਂ ਭੁੱਲ ਨਹੀਂ ਸਕਦਾ ਸਿੱਖ ਜਗਤ। ਉਹਨਾਂ ਨੇ ਇੱਕ ਸ਼ਬਦ ਕਿਹਾ ਸੀ, ਕਹਿਣ ਲੱਗੇ ਸਵੇਰੇ ਜਪਜੀ ਸਾਹਿਬ ਕੀਤਾ, ਗੁਰਮੁਖੋ ਉੱਠੇ ਕਿੰਨੇ ਵਜੇ ਸੋ? ਉਹ ਚੁੱਪ ਕਰ ਗਏ। ਉਹਨਾਂ ਫਿਰ ਕਿਹਾ ਜੀ ਤੁਸੀਂ ਉੱਠੇ? ਕਹਿੰਦੇ ਜੀ ਤੇ ਸੇਵਾ ਕਰਨੇ ਆ ਗੁਰੂ ਦੀ। ਕਹਿਣ ਲੱਗੇ ਗੁਰੂ ਦੀ ਪਹਿਲੀ ਸੇਵਾ ਹੈ ਅੰਮ੍ਰਿਤ ਵੇਲੇ ਉੱਠ ਕੇ ਸਿਮਰਨ ਕਰਨਾ। ਕਹਿੰਦਾ ਫਿਰ ਕੀ? ਉੱਥੇ ਉਹਨਾਂ ਵਜਦ ਚਾ ਕੇ ਚਿਹਰਾ ਲਾਲ ਹੋ ਗਿਆ। ਕਹਿਣ ਲੱਗੇ ਜਿੱਦਣ ਸਿੱਖਾਂ ਦੇ ਘਰਾਂ ਵਿੱਚ ਖੂਹਾਂ ਤੇ ਅੰਮ੍ਰਿਤ ਵੇਲੇ ਡੋਲ ਖੜਕਣਗੇ ਇਸ਼ਨਾਨ ਕਰਨ ਲਈ, ਜਪਜੀ ਸਾਹਿਬ ਦੀ ਆਵਾਜ਼ ਆਏਗੀ, ਉਦਣ ਪੰਥ ਦੀ ਸੇਵਾ ਦਾ ਪ੍ਰਤਾਪ ਇੰਨਾ ਉੱਚਾ ਹੋਵੇਗਾ ਇਹਨੂੰ ਕੋਈ ਮਿਟਾ ਨਹੀਂ ਸਕੇਗਾ। ਨੇਮ ਬਹੁਤ ਜ਼ਰੂਰੀ ਹੈ। ਇਸ ਕਰਕੇ ਮੇਰੀ ਬੇਨਤੀ ਹੈ ਜੀ, ਇਸੇ ਵਿਸ਼ੇ ਨੂੰ ਕੱਲ ਮੈਂ ਅੱਗੇ ਥੋੜਾ ਜਿਹਾ ਨੇਮ ਬਾਰੇ ਕਹਿ ਕੇ ਆਪ ਨਾਲ ਵਿਚਾਰ ਸਾਂਝੇ ਕਰਾਂਗਾ। ਆਓ, ਆਪ ਸਭ ਦਾ ਧੰਨਵਾਦ ਜੀ। ਨਾਮ ਜਪ ਲਈ ਥੋੜਾ ਜਿਹਾ ਜੀ, ਉਸ ਤੋਂ ਬਾਅਦ ਫਿਰ ਸਮਾਪਤੀ। ਕੱਲ ਨੂੰ ਇਹ ਸੋਹਿਲਾ ਸ਼ਬਦ, ਅੱਜ ਵੀ ਵੀਰ ਸੁਖਦੇਵ ਸਿੰਘ ਕਹਿ ਰਹੇ ਸਨ ਵੀ ਅੱਜ ਅਸੀਂ ਇਹ ਸੋਹਿਲਾ ਸ਼ਬਦ ਸੁਹਾਵਾ ਸਤਿਗੁਰੂ ਸੁਣਾਇਆ ਜਿਹੜਾ ਹੈ, ਤੇ ਇਹ ਸਾਚਾ ਸੋਹੇਲਾ ਸੁਖ ਸੋਹੇਲੜਾ ਹਰ ਧਿਆਵੋ, ਇਹ ਸਾਰੇ ਬਚਨ ਸੋਹੇਲੇ ਦਾ ਮਤਲਬ ਕੀ ਹੈ ਇਸ ਨੂੰ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਦੀ ਰੋਸ਼ਨੀ ਦੇਖਾਂਗੇ। ਆਪ ਸਮੂਹ ਸੰਗਤ ਦਾ ਧੰਨਵਾਦ ਤੇ ਮੇਰੀ